ਆਈਫੋਨ ਬਲੈਕਬੇਰੀ ਕੋਈ ਵੀ ਫੋਨ ਤੁਸੀਂ ਖਰੀਦਣਾ ਹੋਲਸੇਲ ਰੇਟ ਦੇ ਉੱਤੇ ਖਰੀਦ ਸਕੋਗੇ। ਵੱਡਾ ਵੇਅਰ ਹਾਊਸ ਹੈ, ਮਾਰਕੀਟ ਰੇਟ ਤੋਂ ਹੋਲਸੇਲ ਰੇਟ ਦੇ ਉੱਤੇ ਤੁਸੀਂ ਇਹ ਸੈੱਲ ਫੋਨ ਇੱਥੋਂ ਖਰੀਦੋਗੇ। 365-777-8381 365-777-8381 ਕੈਨੇਡੀ ਐਂਡ ਟਰੇਡਰਸ ਬੁਲੇਵਰਡ ਦੇ ਲਾਗੇ 401 ਟਰੇਡਰਸ ਬੁਲੇਵਰਡ ਦੇ ਉੱਤੇ ਇਹਨਾਂ ਦਾ ਵੇਅਰ ਹਾਊਸ ਸਥਿਤ ਹੈ। 365-777-8381 ਇਹਨਾਂ ਦਾ ਨੰਬਰ ਹੈ। ਤੁਹਾਡੇ ਸੈੱਲ ਫੋਨ ਦੀ ਸਕਰੀਨ ਟੁੱਟ ਗਈ ਹੈ ਔਰ ਰਿਪੇਅਰ ਕਰਾਉਣੀ ਹੈ, ਲੈਪਟਾਪ ਖਰਾਬ ਹੋ ਗਿਆ ਔਰ ਰਿਪੇਅਰ ਕਰਾਉਣਾ, ਜਾਂ ਫਿਰ ਹੋਰ ਕੋਈ ਫੋਨ ਦੇ ਵਿੱਚ ਨੁਕਸ ਪੈ ਗਿਆ ਅਤੇ ਲੇਟੈਸਟ ਮਾਡਲ ਦੇ ਤੁਹਾਡੇ ਕੋਲ ਫੋਨ ਨੇ, ਇਹਨਾਂ ਪਾਸ ਸਰਟੀਫਾਈਡ ਟੈਕਨੀਸ਼ੀਅਨ ਨੇ, 365-777-8381 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਯੂਕੇ ਟਰੱਕ ਟ੍ਰੇਨਿੰਗ ਸੈਂਟਰ 647-894-8590 ਇਹਨਾਂ ਦਾ ਨੰਬਰ ਹੈ। ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਔਰ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਤਾਂ ਤੁਸੀਂ ਕੁਲਦੀਪ ਸਿੰਘ ਗਰੇਵਾਲ ਉਹਨਾਂ ਨਾਲ ਸੰਪਰਕ ਕਰ ਲੈਣਾ। 647-894-8590 ਇਹਨਾਂ ਦਾ ਨੰਬਰ ਹੈ। ਅਤੇ ਟਰੱਕ ਦੇ ਲਈ ਲੋਨ ਲੈਣ ਵਾਸਤੇ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ ਤੋਂ ਲਖਵੀਰ ਸਾਹੀ ਹੋਣੀ ਜਿਹੜੇ ਕਿ 1940 ਸਟੀਲ ਦਾ ਐਵਰੀ ਯੂਨਿਟ ਨੰਬਰ 102 ਦੇ ਵਿੱਚ ਸਥਿਤ ਨੇ। 647-501-4385 ਇਹਨਾਂ ਨੰਬਰ ਹੈ। 647-501-4385 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਔਰ ਬੀਤੇ ਦਿਨੀ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਜੋ ਟਾਊਨ ਹਾਲ ਮੀਟਿੰਗਸ ਰੱਖੀਆਂ ਗਈਆਂ ਨੇ ਕਿ ਬ੍ਰੈਂਪਟਨ ਦੇ ਵਿੱਚ ਕੈਨਾਬਿਸ ਸਟੋਰ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ, ਪ੍ਰਾਈਵੇਟਲੀ ਖੋਲ੍ਹੇ ਜਾਣੇ ਚਾਹੀਦੇ ਆ ਨਹੀਂ ਹੋਣੇ ਚਾਹੀਦੇ ਗੇ। ਸੋ ਪਹਿਲੇ ਦਿਨ ਤਾਂ ਜਿਹੜੀਆਂ ਮੀਟਿੰਗਸ ਦੇਖਣ ਨੂੰ ਮਿਲੀਆਂ ਬਹੁਤ ਘੱਟ ਉਸ ਦਾ ਰਿਸਪੋਂਸ ਲੋਕਾਂ ਵੱਲੋਂ ਦਿੱਤਾ ਗਿਆ, ਨਾ ਹੀ ਇਹ ਪ੍ਰੋਪਰਲੀ ਕੋਈ ਬਾਹਲੀਆਂ ਔਰਗੇਨਾਈਜ਼ਡ ਵੀ ਨਹੀਂ ਮੀਟਿੰਗਸ ਸਨ। ਸੋ ਅੱਜ ਜਿਹੜੀ ਮੀਟਿੰਗ ਰੱਖੀ ਗਈ ਹੈ ਉਹ 6:30 ਵਜੇ ਤਾਂ ਹੈਗੀ ਹੈ, ਮੀਡੀਆ ਐਂਡ ਫੋਟੋ ਓਪਰਚੁਨਿਟੀ ਵਿਦ ਪੈਨਲ ਮੈਂਬਰਸ, 7 ਵਜੇ ਟਾਊਨ ਹਾਲ ਮੀਟਿੰਗ ਅੱਜ ਇਹ ਸ਼ੁਰੂ ਹੋਣੀ ਹੈ ਕੰਜ਼ਰਵੇਟਰੀ ਸਿਟੀ ਹਾਲ 2 ਬਲਿੰਗਟਨ ਸਟਰੀਟ ਵੈਸਟ ਦੇ ਵਿੱਚ 6:30 ਵਜੇ ਅੱਜ ਇਹ ਮੀਟਿੰਗ ਹੋਣੀ ਹੈ। ਸੋ ਪਹਿਲਾਂ ਅੱਧਾ ਘੰਟਾ ਦਿੱਤਾ ਗਿਆ ਤੁਹਾਨੂੰ ਕਿ ਤੁਸੀਂ ਜਾਓ ਆਪਣੀ ਫੋਟੋ ਫਾਟੋ ਕਰਵਾ ਲਓ ਉਹਨਾਂ ਦੇ ਨਾਲ, ਅਤੇ ਫਿਰ 7 ਵਜੇ ਕਹਿੰਦੇ ਅਸੀਂ ਮੀਟਿੰਗ ਸ਼ੁਰੂ ਕਰ ਦਾਂਗੇ। ਸੋ ਮੀਡੀਆ ਵੀ ਫੋਟੋ ਫੋਟੋ ਕਰ ਲਵੇ ਜਿਹੜੇ ਸਾਰੇ ਉੱਥੇ ਪੈਨਲਿਸਟ ਆਏ ਹੋਣੇ ਆ। ਸੋ ਅੱਜ ਹੋ ਸਕਦਾ ਹੈ ਕਿ ਕੁਝ ਪ੍ਰੋਪਰਲੀ ਡਿਸਕਸ਼ਨ ਹੋਵੇ ਉੱਥੇ ਪੈਨਲ ਦੇ ਵਿੱਚ ਕੌਣ ਕੌਣ ਹੈ, ਇਸ ਦਾ ਕੋਈ ਹਜੇ ਖੁਲਾਸਾ ਨਹੀਂ ਕੀਤਾ ਗਿਆ। ਤੁਸੀਂ ਸੋ ਫਾਰ ਕਿਸੇ ਇਸ ਮੀਟਿੰਗ ਦੇ ਵਿੱਚ ਗਏ ਹੋ ਜੋ ਲਗਾਤਾਰ 3 ਦਿਨ ਤੋਂ ਹੋ ਰਹੀਆਂ ਨੇ, ਦੋ ਦੋ ਤਿੰਨ ਤਿੰਨ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਨੇ, ਅਤੇ ਉਸ ਦੇ ਬਾਰੇ 'ਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ 416-620-1778 'ਤੇ ਕਾਲ ਕਰ ਸਕਦੇ ਹੋ, 416-620-1778। ਅੱਜ ਵੀ ਉਹਨਾਂ ਨੇ ਕਿਹਾ ਕਿ ਸਪੇਸ ਲਿਮਿਟਡ ਹੈ ਔਰ ਤੁਸੀਂ ਇਸ ਦੀ ਲਾਈਵ ਸਟ੍ਰੀਮਿੰਗ ਵੀ ਦੇਖ ਸਕਦੇ ਹੋ ਮੀਡੀਆ ਰਿਲੇਸ਼ਨਸ ਐਟ ਬ੍ਰੈਂਪਟਨ .ca ਦੇ ਉੱਤੇ 7 ਵਜੇ ਲਾਈਵ ਸਟ੍ਰੀਮਿੰਗ ਇਸ ਦੀ ਸ਼ੁਰੂ ਹੋਵੇਗੀ। ਔਰ ਤੁਸੀਂ ਸਿਟੀ ਆਫ ਬ੍ਰੈਂਪਟਨ ਦੀ ਫੇਸਬੁੱਕ ਪੇਜ ਤੋਂ ਜਾਂ ਫਿਰ ਤੁਸੀਂ ਹੋਰ ਇਨਫੋਰਮੇਸ਼ਨ ਲੈਣੀ ਹੈ ਮੀਡੀਆ ਰਿਲੇਸ਼ਨਸ ਐਟ ਬ੍ਰੈਂਪਟਨ .ca ਦੇ ਉੱਤੇ ਵੀ ਤੁਸੀਂ ਈਮੇਲ ਕਰ ਸਕਦੇ ਹੋ। ਸੋ ਲੈਟਸ ਸੀ ਕਿ ਇਸ ਦੇ ਬਾਰੇ 'ਚ ਉਹ ਫੈਸਲਾ ਕਰਦੇ ਨੇ ਜਾਂ ਕੀ ਕਿੰਨੇ ਕੁ ਲੋਕ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ। ਜਿੱਥੇ ਅਸੀਂ ਇਹਨਾਂ ਮੀਟਿੰਗ ਦੀ ਗੱਲ ਕਰ ਰਹੇ ਹਾਂ ਉਸ ਦੇ ਨਾਲ ਨਾਲ ਸਾਡੇ ਇੰਟਾਰੀਓ ਦੇ ਵਿੱਚ ਹੋਰ ਇੱਕ ਨਵੀਆਂ ਮੀਟਿੰਗਸ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋ ਰਿਹਾ। ਇਹਨਾਂ ਨਵੀਆਂ ਮੀਟਿੰਗ ਦੇ ਦੌਰ ਦੇ ਵਿੱਚ ਲੋਕ ਹਿੱਤ ਲਈ ਕੰਮ ਕਰਨ ਵਾਲੀ ਫੋਰਟ ਸਰਕਾਰ ਵੱਲੋਂ ਪ੍ਰੋਵਿੰਸ ਵਿੱਚ ਆਟੋ ਇੰਸ਼ੋਰੈਂਸ ਦਰਾਂ ਨੂੰ ਘਟਾਉਣ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਵਧੇਰੇ ਸੌਖਾ ਬਣਾਉਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਡਰਾਈਵਰਾਂ ਅਤੇ ਖਪਤਕਾਰਾਂ ਅਤੇ ਉਹਨਾਂ ਦੀ ਰਾਏ ਆ ਜਿਹੜੀ ਉਹ ਮੰਗੀ ਜਾ ਰਹੀ ਹੈ। ਵਿੱਤ ਮੰਤਰੀ ਬਿਕ ਫਡੇਲੀ ਨੇ ਆਖਿਆ ਕਿ ਪਿਛਲੀ ਸਰਕਾਰ ਦੇ ਆਟੋ ਇੰਸ਼ੋਰੈਂਸ ਬਾਰੇ ਟੀਚਿਆਂ ਕਾਰਨ ਸਿਸਟਮ ਫੇਲ ਹੋ ਚੁੱਕਿਆ ਹੈ ਅਤੇ ਇੰਟਾਰੀਓ ਵਿੱਚ ਆਟੋ ਇੰਸ਼ੋਰੈਂਸ ਦਰਾਂ ਦੇਸ਼ ਵਿੱਚ ਸਭ ਤੋਂ ਵੱਧ ਹਨ ਅਤੇ ਇਸ ਲਈ ਇਸ ਸੰਬੰਧ ਵਿੱਚ ਕਾਰਵਾਈ ਕਰਨ ਦਾ ਇਹ ਸਹੀ ਵੇਲਾ ਹੈ। ਫੈਡੈਲੀ ਨੇ ਆਖਿਆ ਕਿ ਇਸ ਸਿਸਟਮ ਵਿੱਚ ਕਿਸ ਤਰ੍ਹਾਂ ਸੁਧਾਰ ਕੀਤਾ ਜਾਵੇ ਇਸ ਬਾਰੇ ਅਸੀਂ ਸਿੱਧੇ ਤੌਰ 'ਤੇ ਤੁਹਾਡੇ ਕੋਲੋਂ ਸੁਣਨਾ ਚਾਹੁੰਦੇ ਹਾਂ। ਇਸ ਸੰਬੰਧ ਵਿੱਚ ਕੰਜ਼ਿਊਮਰਸ ਅਤੇ ਕਾਰੋਬਾਰੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ 15 ਫਰਵਰੀ 2019 ਤੱਕ ਦਾ ਸਮਾਂ ਦਿੱਤਾ ਗਿਆ ਹੈ। ਡਰਾਈਵਰਾਂ ਨੂੰ ਪਹਿਲ ਦੇਣ ਅਤੇ ਉਹਨਾਂ ਦੀ ਰਾਏ ਜਾਣਨ ਦਾ ਇਹ ਉਪਰਾਲਾ ਵੀ ਉਸ ਸਮੇਂ ਸ਼ੁਰੂ ਕੀਤਾ ਗਿਆ ਜਦੋਂ ਓਨਟਾਰੀਓ ਦੇ ਆਟੋ ਇੰਸ਼ੋਰੈਂਸ ਰੇਟ ਰੈਗੂਲੇਸ਼ਨ ਸਿਸਟਮ ਦਾ ਮੁਲਾਂਕਣ ਕੀਤਾ ਜਾ ਰਿਹਾ। ਇਸ ਨੂੰ ਵਿੱਤ ਮੰਤਰਾਲੇ ਅਤੇ ਫਾਈਨੈਂਸ਼ੀਅਲ ਸਰਵਿਸਿਜ਼ ਰੈਗੂਲੇਟਰੀ ਅਥਾਰਟੀ ਆਫ ਓਨਟਾਰੀਓ ਵੱਲੋਂ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ। ਇਹ ਮੁਲਾਂਕਣ ਤਹਿਤ ਹੋਰਨਾਂ ਖੇਤਰਾਂ ਦੇ ਰੁਝਾਨ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਹੋਰ ਕਾਬਲੀਅਤ ਹਾਸਲ ਕਰਨ ਲਈ ਮੌਕਿਆਂ ਦੀ ਤਲਾਸ਼ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਿਸਟਮ ਵਿੱਚ ਵਧੇਰੇ ਕੰਪੀਟੀਸ਼ਨ ਵੀ ਲਿਆਂਦਾ ਜਾਵੇਗਾ। ਅਜਿਹਾ ਕਰਕੇ ਫੋਰਟ ਸਰਕਾਰ ਇੰਟਾਰੀਓ ਵਿੱਚ ਇੰਸ਼ੋਰੈਂਸ ਦੀਆਂ ਦਰਾਂ ਨੂੰ ਨਿਯੰਤ੍ਰਿਤ ਕਰਨਾ ਚਾਹੁੰਦੀ ਹੈ ਅਤੇ ਜਿਸ ਦੇ ਨਾਲ ਹੀ ਸਿਸਟਮ ਦਾ ਆਧੁਨੀਕਰਨ ਵੀ ਕਰਨਾ ਚਾਹੁੰਦੀ ਹੈ। ਇਸ ਦੌਰਾਨ ਮਿਲਟਨ ਤੋਂ MPP ਪਰਮਗਿੱਲ ਅਤੇ ਪ੍ਰਸਤਾਵਿਤ ਬਿੱਲ ਉੱਤੇ ਵੀ ਕੰਮ ਕੀਤਾ ਜਾ ਰਿਹਾ ਅਤੇ ਜੇ ਇਹ ਬਿੱਲ ਪਾਸ ਹੋ ਜਾਂਦਾ ਤਾਂ ਇਸ ਤਰ੍ਹਾਂ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹਨਾਂ ਨਾਲ ਸਿਰਫ ਇਸ ਕਾਰਨ ਵਿਤਕਰਾ ਨਹੀਂ ਕੀਤਾ ਜਾ ਸਕਦਾ ਕਿ ਉਹ ਕਿੱਥੇ ਰਹਿੰਦੇ ਨੇ। ਇਸ ਦੇ ਨਾਲ ਹੀ ਵਧੇਰੇ ਆਧੁਨਿਕ ਆਟੋ ਇੰਸ਼ੋਰੈਂਸ ਸੈਕਟਰ ਜਿਸ ਵਿੱਚ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਆਟੋ ਇੰਸ਼ੋਰੈਂਸ ਦਾ ਇਲੈਕਟ੍ਰੋਨਿਕ ਸਬੂਤ ਹੋਵੇ ਲਈ ਖਰੜਾ ਤਿਆਰ ਕਰਨਾ ਅਤੇ ਇਸ ਤੋਂ ਇਲਾਵਾ ਪੂਰੀ ਤਰ੍ਹਾਂ ਇਲੈਕਟ੍ਰੋਨਿਕ ਵਪਾਰ ਬਣਾਉਣਾ ਜਿਵੇਂ ਕਿ ਅਜੋਕੇ ਸਮੇਂ ਵਿੱਚ ਹੋਰਨਾਂ ਵਿੱਤੀ ਸੰਸਥਾਵਾਂ ਬੈਂਕ ਅਤੇ ਕ੍ਰੈਡਿਟ ਯੂਨੀਅਨਸ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨੇ। ਸੋ ਫਡੈਲੀ ਨੇ ਆਖਿਆ ਕਿ ਆਟੋ ਇੰਸ਼ੋਰੈਂਸ ਦੀਆਂ ਘੱਟ ਦਰਾਂ ਤੋਂ ਭਾਵ ਹੈ ਕਿ ਅਸੀਂ ਵਧੇਰੇ ਪੈਸਾ ਟੈਕਸ ਪੇਅਰ ਦੀ ਜੇਬ ਵਿੱਚ ਪਾ ਸਕੀਏ। ਇਹ ਮੀਟਿੰਗਾਂ ਕਦੋਂ ਸ਼ੁਰੂ ਹੁੰਦੀਆਂ ਨੇ, ਕਿੱਥੇ ਹੁੰਦੀਆਂ ਨੇ, ਇਹਦਾ ਜਿਉਂ ਜਿਉਂ ਵੇਰਵਾ ਆਵੇਗਾ ਤੁਹਾਡੇ ਨਾਲ ਸਾਂਝਾ ਕਰਦੇ ਜਾਵਾਂਗੇ। ਪਰ ਮੇਰਾ ਖਾਸਾ ਇਹੀ ਹੈ ਕਿ ਜਿਸ ਤਰ੍ਹਾਂ ਅਸੀਂ ਕੈਨਾਬਿਸ ਦੇ ਮੈਰੋਵਾਨਾ ਦੇ ਸਟੋਰਾਂ ਦੇ ਬਾਰੇ 'ਚ ਰੇਡੀਓ ਦੇ ਉੱਤੇ ਤਾਂ ਰੌਲਾ ਬਹੁਤ ਪਾ ਲਿਆ, ਪਰ ਮੀਟਿੰਗਾਂ ਦੇ ਵਿੱਚ ਅਸੀਂ ਨਹੀਂ ਗਏ ਅਤੇ ਮੀਟਿੰਗਾਂ ਦੇ ਬਾਰੇ ਅਸੀਂ ਕੋਈ ਪਰਵਾਹ ਨਹੀਂ ਕੀਤੀ ਗੀ, ਨਾ ਹੀ ਸਿਟੀ ਨੇ ਕੋਈ ਪਰਵਾਹ ਕੀਤੀ ਹੈ। ਸੋ ਆਟੋ ਇੰਸ਼ੋਰੈਂਸ ਦੇ ਬਾਰੇ ਵੀ ਅਸੀਂ ਰੌਲਾ ਬਥੇਰਾ ਪਾਉਂਦੇ ਹਾਂ, ਬਥੇਰੀ ਚਰਚਾ ਕਰਦੇ ਹਾਂ, ਪਿਸ ਰਹੇ ਹਾਂ ਇੱਕ ਤਰ੍ਹਾਂ ਦੇ ਇਸ ਆਟੋ ਇੰਸ਼ੋਰੈਂਸ ਦੇ, ਇੰਨਾ ਜ਼ਿਆਦਾ ਆਟੋ ਇੰਸ਼ੋਰੈਂਸ ਅਸੀਂ ਪੇ ਕਰਦੇ ਹਾਂ। ਪਰ ਹੁਣ ਇਹ ਮੀਟਿੰਗਾਂ ਕਿੱਥੇ ਹੋਣੀਆਂ, ਕਦੋਂ ਹੋਣੀਆਂ, ਜਿਉਂ ਇਹਦਾ ਸਾਨੂੰ ਵੇਰਵਾ ਮਿਲਿਆ ਤਾਂ ਫਿਰ ਅਸੀਂ ਤੁਹਾਡੇ ਨਾਲ ਉਹ ਸਾਂਝਾ ਕਰਦੇ ਰਹਾਂਗੇ। ਹਾਲ ਦੀ ਘੜੀ ਜੋ ਬਿਕ ਫਡੈਲੀ ਨੇ ਪ੍ਰੈਸ ਰਿਲੀਜ਼ ਭੇਜੀ ਹੈ ਉਹਦੇ 'ਚ ਇਹੀ ਲਿਖਿਆ ਕਿ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਇੰਸ਼ੋਰੈਂਸ ਦੇ ਲਈ ਕੀ ਕੀਤਾ ਜਾਵੇ। ਕਿਉਂਕਿ ਇੱਕ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਸ਼ੋਰੈਂਸ ਲਈ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ। ਇੱਕ ਆਮ ਵਿਅਕਤੀ ਜਿਹੜਾ ਕੰਮ ਕਾਰ ਕਰਨ ਵਾਲਾ, ਉਹਨੂੰ ਤਾਂ ਇਹ ਪਤਾ ਕਿ ਉਹ ਕਿੰਨਾ ਇੰਸ਼ੋਰੈਂਸ ਦਿੰਦਾ ਅਤੇ ਕਿੰਨਾ ਔਖਾ ਹੋ ਕੇ ਦਿੰਦਾ, ਕਿਸ ਤਰ੍ਹਾਂ ਘਟਾਉਣਾ ਇਸ ਨੂੰ, ਕਿਸ ਤਰ੍ਹਾਂ ਘੱਟ ਕਰਨਾ ਹੈ, ਕੀ ਇਹਦੇ 'ਚ ਟੈਕਨੀਕਲ ਪੁਆਇੰਟ ਨੇ, ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਕੋਈ ਉਹ ਇਸ ਮਾਮਲੇ ਦੇ ਵਿੱਚ ਐਕਸਪਰਟ ਨਹੀਂ ਹੈ। ਉਹ ਵਿਚਾਰਾ ਕੰਮ ਕਰਦਾ, ਘਰੋਂ ਕੰਮ 'ਤੇ ਜਾਂਦਾ, ਕੰਮ ਤੋਂ ਘਰ ਆਉਂਦਾ ਅਤੇ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਚਲਾਉਣ ਦੇ ਲਈ ਨਿੱਤ ਟੁੱਟ ਟੁੱਟ ਕੇ ਮਰਦਾ ਹੈ। ਦੂਸਰੇ ਪਾਸੇ ਇੰਸ਼ੋਰੈਂਸ ਕੰਪਨੀਆਂ ਦੇ ਕੋਲ ਬੜੇ ਹਾਈਲੀ ਪੇਡ ਵਕੀਲ ਹੁੰਦੇ ਨੇ, ਉਹਨਾਂ ਕੋਲ ਐਕਸਪਰਟਸ ਹੁੰਦੇ ਨੇ ਜਿਹੜੇ ਆਪਣੇ ਵਿਊ ਦਿੰਦੇ ਨੇ। ਸੋ ਇੱਕ ਆਮ ਵਿਅਕਤੀ ਜਿਹੜਾ ਇਸ ਇੰਸ਼ੋਰੈਂਸ ਦੀ ਮਾਰ ਹੇਠ ਆਇਆ ਹੋਇਆ, ਉਹ ਤਾਂ ਬਸ ਇੰਨਾ ਹੀ ਜਾਣਨਾ ਕਹਿ ਸਕਦਾ ਕਿ ਇਸ ਨੂੰ ਘੱਟ ਕਰੋ ਜੀ, ਸਾਡਾ ਬੁਰਾ ਹਾਲ ਹੋ ਗਿਆ। ਕਿਵੇਂ ਘੱਟ ਕਰਨਾ, ਹੁਣ ਉਹਦੇ ਲਈ ਕੀ ਕੀਤਾ ਜਾਵੇ, ਇਹਦੇ ਲਈ ਐਕਸਪਰਟਸ ਦਲੀਲਾਂ ਦਿੰਦੇ ਨੇ, ਆਪਣੀਆਂ ਗੱਲਾਂ ਕਰਦੇ ਨੇ। ਸੋ ਜੇ ਤੁਸੀਂ, ਜੇ ਸਰਕਾਰ ਨੇ ਇਸ ਸਮੇਂ ਹਾਲੇ ਵੀ ਲੋਕਾਂ ਨੂੰ ਇਹ ਲੋਕਾਂ ਤੋਂ ਇਹ ਨਹੀਂ ਸੁਣ ਸਕੇਗੇ ਵੀ ਉਹ ਇੰਸ਼ੋਰੈਂਸ ਦੇ ਤੋਂ ਤੰਗ ਨੇ, ਤਾਂ ਫਿਰ ਅਸੀਂ ਹੈਰਾਨ ਹੈ ਕਿ ਸਰਕਾਰ ਨੂੰ ਹਲੇ ਹੋਰ ਕੀ ਸਬੂਤ ਚਾਹੀਦੇ ਨੇ, ਕਿ ਸਰਕਾਰ ਨੂੰ ਹਲੇ ਹੋਰ ਕਿਸ ਤਰ੍ਹਾਂ ਜਿਹੜੀ ਆਵਾਜ਼, ਕਿਸ ਤਰ੍ਹਾਂ ਦੀ ਅਸੀਂ ਆਵਾਜ਼ ਕੱਢੀਏ ਕਿ ਉਹ ਆਵਾਜ਼ ਨੂੰ ਸਮਝ ਸਕਣ ਕਿ ਭਾਈ ਲੋਕ ਇੰਸ਼ੋਰੈਂਸ ਤੋਂ ਤੰਗ ਨੇ। ਹਾਲੇ ਵੀ ਇੰਨਾ ਕੁਛ ਹੋਣ ਤੋਂ ਬਾਅਦ ਕਹਿੰਦੇ ਨੇ ਕਿ ਅਸੀਂ 15 ਫਰਵਰੀ ਤੱਕ ਤੁਹਾਡੇ ਕੋਲੋਂ ਸੁਣਨਾ ਹੈ ਅਤੇ ਤੁਸੀਂ ਕੀ ਚਾਹੁੰਦੇ ਹੋ ਇੰਸ਼ੋਰੈਂਸ ਦੇ ਬਾਰੇ ਦੇ ਵਿੱਚ। ਜੇ ਕਿਸੇ ਨੂੰ ਪਤਾ ਹੈ ਕਿ ਕਿੱਦਾਂ ਦੀ ਆਵਾਜ਼ ਕੱਢੀਏ, ਕੀ ਕਰੀਏ, ਕਿਸ ਤਰ੍ਹਾਂ ਇਹ ਗੱਲ ਸਰਕਾਰ ਦੇ ਕੰਨਾਂ ਤੱਕ ਪਹੁੰਚਾਈਏ ਵੀ ਭਾਈ ਲੋਕ ਇੰਸ਼ੋਰੈਂਸ ਤੋਂ ਪੀੜਿਤ ਨੇ। ਇੰਨਾ ਕੁਛ ਲਿਖ ਦਿੱਤਾ, ਇੰਨੀਆਂ ਟਾਊਨ ਹਾਲ ਮੀਟਿੰਗਸ ਹੋ ਚੁੱਕੀਆਂ, ਇੰਨਾ ਕੁਛ ਬੋਲਿਆ ਗਿਆ, ਇੰਨੇ ਟਾਕ ਸ਼ੋਅਜ਼ ਹੋ ਗਏ। ਪਿਛਲੀ ਇਲੈਕਸ਼ਨ ਦਾ ਸਭ ਤੋਂ ਮੇਨ ਮੁੱਦਾ ਇਹ, ਸਾਰੀਆਂ ਪਾਰਟੀਆਂ ਨੇ ਇਸ ਦੇ ਬਾਰੇ 'ਚ ਚਰਚਾ ਕੀਤੀ ਕਿ ਵੀ ਇੰਸ਼ੋਰੈਂਸ ਘਟਾਵਾਂਗੇ, ਇੰਸ਼ੋਰੈਂਸ ਘਟਾਵਾਂਗੇ, ਇੰਸ਼ੋਰੈਂਸ ਘਟਾਵਾਂਗੇ, ਅਤੇ ਪਰ ਹਾਲੇ ਵੀ ਸਰਕਾਰ ਕਹਿ ਰਹੀ ਹੈ ਵੀ ਤੁਹਾਨੂੰ 15 ਫਰਵਰੀ ਤੱਕ ਦਾ ਟਾਈਮ ਦਿੱਤਾ, ਇਹ 15 ਫਰਵਰੀ ਤੱਕ ਅਸੀਂ ਤੁਹਾਡੇ ਕੋਲੋਂ ਸੁਣਾਂਗੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਮੇਰੇ ਤਾਂ ਵੀ ਗੱਲ ਸਮਝ ਤੋਂ ਬਾਹਰ ਹੈ। ਇਹਦੇ ਬਾਰੇ 'ਚ ਫਿਰ ਕੱਲ੍ਹ ਪਰਸੋਂ ਨੂੰ ਗੱਲ ਕਰਾਂਗੇ, ਅਸੀਂ ਆਪਣਾ ਸਮਾਂ ਲਾ ਦਾਂਗੇ ਇੱਕ ਦਿਨ ਫਿਰ ਆਪਣੇ ਇਸ ਟਾਈਮ ਦਾ ਕਿ ਬਈ ਤੁਸੀਂ ਦੱਸੋ ਕਿ ਤੁਸੀਂ ਇਹ ਆਵਾਜ਼ ਇੱਕ ਵਾਰ ਫਿਰ, ਮੈਂ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਕਈ ਦੁਖੀ ਬੰਦੇ ਨੂੰ ਨਾ ਵਾਰ ਵਾਰ ਉਹਨੂੰ ਗੱਲ ਕਹੀ ਜਾਣੀ ਬਈ ਆਪਦਾ ਦੁੱਖ ਸੁਣਾ, ਆਪਦਾ ਦੁੱਖ ਸੁਣਾ, ਆਪਦਾ ਦੁੱਖ ਸੁਣਾ। ਜੇ ਕੋਈ ਮਾੜਾ ਮੋਟਾ ਕਿਸੇ ਦਾ ਜ਼ਖਮ ਭਰਦਾ ਵੀ ਹੈ, ਮਿਹਨਤ ਮੁਹਨਤ ਕਰਕੇ ਉਹਨੇ 4 ਪੈਸੇ ਕਮਾ ਕੇ ਥੋੜ੍ਹੀ ਜਿਹੀ ਲਾਈਫ ਸੌਖੀ ਵੀ ਕੀਤੀ ਹੈ, ਫਿਰ ਉਹ ਰਿਅਲਾਈਜ਼ ਕਰਦਾ ਯਾਰ ਇੰਨਾ ਮੇਰਾ ਇੰਸ਼ੋਰੈਂਸ ਦੇ ਵਿੱਚ ਚਲਾ ਜਾਂਦਾ, ਅਤੇ ਫਿਰ ਉਹਨੂੰ ਕੋਈ ਦੱਸ ਕਿੰਨਾ ਤੇਰਾ ਇੰਸ਼ੋਰੈਂਸ ਦੇ ਵਿੱਚ ਚਲਾ ਜਾਂਦਾ। ਸੋ ਦੈਟਸ ਵਾਟ ਦ ਗਵਰਮੈਂਟ ਇਜ਼ ਡੂਇੰਗ, ਉਹਨੂੰ ਤੜਫਾ ਰਹੀ ਹੈ ਲੋਕਾਂ ਨੂੰ ਇਸ ਸਮੇਂ ਬਈ ਦੱਸੋ ਤੁਹਾਡਾ ਇੰਸ਼ੋਰੈਂਸ ਜ਼ਿਆਦਾ ਹੈ, ਤੁਸੀਂ ਘਟਾਉਣਾ ਚਾਹੁੰਦੇ ਹੋ ਕਿ ਨਹੀਂ ਘਟਾਉਣਾ ਚਾਹੁੰਦੇ ਗੇ? ਆਈ ਡੋਨਟ ਨੋ। ਕਮਰਸ਼ਲ ਲੈਣੇ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
ਕਿਉਂਕਿ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ। 17 ਸਾਲ ਦਾ ਤਜਰਬਾ, 1-to-1 ਟ੍ਰੇਨਿੰਗ, ਓਪਨ 7 ਡੇਜ਼, ਗੇਅਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ। AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-894-8590 6478948590। ਯੂਜ਼ ਟਰੱਕ ਦੀ ਤਲਾਸ਼ ਦੇ ਵਿੱਚ ਹੋ ਤਾਂ ਨਿਊ ਮਿਲੇਨੀਅਮ ਟਰੱਕ ਸੇਲ ਸੈਂਟਰ ਤੇ ਸੰਪਰਕ ਕਰੋ, 25 ਕਲਾਰਕ ਬੁਲੇਵਰਡ ਉੱਤੇ। ਜਸਪਾਲ ਮਾਨਜੀ ਦਾ ਨੰਬਰ 416-819-5152। ਕੁਝ ਹੀ ਘੰਟਿਆਂ ਵਿੱਚ ਲੋਨ ਅਪਰੂਵਡ, 100% ਲੋ ਰੇਟ ਦੀ ਗਰੰਟੀ, ਬੈਡ ਕ੍ਰੈਡਿਟ, ਨੋ ਪ੍ਰੋਬਲਮ। 416-819-5152।
ਕੀ ਤੁਸੀਂ RDSP ਬਾਰੇ ਜਾਣਦੇ ਹੋ? ਇਹ ਰਜਿਸਟਰਡ ਡਿਸੇਬਿਲਿਟੀ ਸੇਵਿੰਗਸ ਪਲਾਨ ਹੈ। ਇਸ ਪਲਾਨ ਵਿੱਚ ਰਜਿਸਟਰ ਹੋਣ ਤੇ ਐਲੀਜੀਬਲ ਡਿਸੇਬਲਡ ਵਿਅਕਤੀ ਲਈ ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਮਦਦ, ਗ੍ਰਾਂਟ ਤੇ ਬੌਂਡ ਦੇ ਰੂਪ ਵਿੱਚ ਮਿਲਦੀ ਹੈ। ਜੇਕਰ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਡਿਸੇਬਲਡ ਹੈ ਅਤੇ ਉਮਰ 49 ਸਾਲ ਤੋਂ ਘੱਟ ਹੈ ਅਤੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਲਈ ਐਲੀਜੀਬਲ ਹੈ, ਤਾਂ ਪਲਾਨ ਤੁਹਾਡੇ ਲਈ ਲਾਹੇਵੰਦ ਹੋ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੇਅਰ ਐਡਵਾਈਸ ਫਾਈਨੈਂਸ਼ੀਅਲ ਦੇ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਸੁਖਵਿੰਦਰ ਸਿੰਘ ਨਾਹਲ ਹੋਰਾਂ ਨਾਲ 647-949-5152 ਤੇ
647-951-7900।
ਮੌਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮਾਂਗਟ। RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮਾਂਗਟ ਹੁਣ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਫਸਟ ਮੌਰਗੇਜ, ਸੈਕੰਡ ਮੌਰਗੇਜ, ਟਰੱਕ ਲੋਨਸ, ਬਿਜ਼ਨਸ ਲੋਨਸ, ਸਾਰੇ ਹੀ ਕੰਮਾਂ ਲਈ ਇੱਕੋ ਨਾ। ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਪਰਮਿੰਦਰ ਮਾਂਗਟ। 647-285-9119 ਯਾਨੀ 647-285-9119। ਪਰਮਿੰਦਰ ਮਾਂਗਟ ਵਿਦ ਮੌਰਗੇਜ ਅਲਾਇੰਸ, ਬ੍ਰੋਕਰ ਲਾਇਸੈਂਸ ਨੰਬਰ 12345।
ਪ੍ਰਮੁੱਖ ਅਫਸਰ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ, ਅੱਗੇ ਚੱਲ ਕੇ ਹੋਰ ਵੱਡੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਕਰਮ ਸਿੰਘ ਪੂਨੀਆ ਜੀ ਮੇਰੇ ਨਾਲ ਵੀ ਕੁਝ ਸਮਾਂ ਜਿਹੜਾ ਲਾਉਣਗੇ। 3 ਬਾਈ ਇਲੈਕਸ਼ਨ ਦੇ ਉੱਤੇ ਜਿਹੜੀਆਂ ਡੇਟਸ ਨੇ ਉਹ ਡਿਕਲੇਅਰ ਕਰ ਦਿੱਤੀਆਂ ਗਈਆਂ ਨੇ। ਮੌਂਟਰੀਅਲ ਦੀ ਆਪਣੇ ਕਿਊਬੈਕ ਦੇ ਵਿੱਚ, ਜਿੱਥੋਂ ਟੌਮ ਮਲਕੇਅਰ ਨੇ ਜਿਹੜੀ ਸੀਟ ਛੱਡੀ ਸੀਗੀ ਉੱਥੋਂ ਕੌਣ ਜਿੱਤੇਗਾ, ਅਤੇ ਨਾਲ ਦੀ ਨਾਲ ਯੋਰਕ ਸਿਮਕੋ ਤੋਂ ਕੌਣ ਜਿੱਤੇਗਾ ਅਤੇ ਬਰਨਵੀ ਸਾਊਥ ਤੋਂ ਕੌਣ ਜਿੱਤੇਗਾ, ਤਿੰਨਾਂ ਦਾ ਅਨਾਲਿਸਿਸ ਕਰਮ ਸਿੰਘ ਪੂਨੀਆ ਜੀ ਸਾਡੇ ਨਾਲ ਕਰਨਗੇ। ਅਤੇ ਕੱਲ੍ਹ ਜਿੱਥੇ ਅਸੀਂ ਟਾਊਨ ਹਾਲਾਂ ਦੀ ਮੀਟਿੰਗ ਦੀ ਗੱਲ ਕਰ ਰਹੇ ਹਾਂ, ਕੱਲ੍ਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ 2019 ਨੂੰ ਮੱਦੇਨਜ਼ਰ ਰੱਖਦੇ ਹੋਇਆਂ, ਇਲੈਕਸ਼ਨ ਈਅਰ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਟਾਊਨ ਹਾਲ ਮੀਟਿੰਗਸ ਦਾ ਦੌਰ ਸ਼ੁਰੂ ਕੀਤਾ। ਅਤੇ ਪਹਿਲੀ ਉਹਨਾਂ ਨੇ ਵੱਡੀ ਟਾਊਨ ਹਾਲ ਮੀਟਿੰਗ ਕੈਮਰੂਪਸ ਦੇ ਵਿੱਚ ਕੀਤੀ, ਜਿੱਥੇ ਕਿ ਉਹਨਾਂ ਨੂੰ ਕਾਫੀ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਜਿੱਥੇ ਉਹਨਾਂ ਨੇ ਆਪਣੀ ਸਰਕਾਰ ਦੀਆਂ ਕੁਛ ਪ੍ਰਾਪਤੀਆਂ ਵੀ ਗਿਣਾਈਆਂ, ਉੱਥੇ ਬਹੁਤ ਸਾਰੇ ਲੋਕਾਂ ਨੇ ਉੱਚੀ ਆਵਾਜ਼ ਦੇ ਵਿੱਚ ਪਾਈਪਲਾਈਨ ਬਾਰੇ ਅਤੇ ਕੁਝ ਇੱਕ ਹੋਰ ਮੁੱਦਿਆਂ ਦੇ ਬਾਰੇ 'ਚ, ਰੀਕਨਸਲੀਏਸ਼ਨ ਦੇ ਬਾਰੇ 'ਚ ਉਹਨਾਂ ਨੂੰ ਯਾਦ ਕਰਾਇਆ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਡੇ ਵਾਅਦੇ ਸਨ ਅਤੇ ਤੁਸੀਂ ਆਪਣੇ ਵਾਅਦਿਆਂ ਤੋਂ ਭੱਜੇ ਹੋ। ਤੋ ਇਟ ਵਾਜ਼ ਨਾਟ ਅ ਈਜ਼ੀ ਟਾਊਨ ਹਾਲ ਮੀਟਿੰਗ ਫੋਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ। ਔਰ ਜਿੱਥੇ ਪਿਛਲੇ ਇਲੈਕਸ਼ਨ ਦੇ ਦੌਰਾਨ ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਂਦੇ ਸਨ ਉੱਥੇ ਸੈਲਫੀਆਂ ਦਾ ਦੌਰ ਸ਼ੁਰੂ ਹੁੰਦਾ ਸੀ, ਪਰ ਹੁਣ ਪਿੱਛੋਂ ਜਿਹੜੇ ਉੱਚੀ ਉੱਚੀ ਆਵਾਜ਼ਾਂ ਆਉਂਦੀਆਂ ਨੇ ਕਿ ਤੁਸੀਂ ਆ ਕਿਹਾ ਸੀ ਆ ਨਹੀਂ ਕੀਤਾ, ਤੁਸੀਂ ਆ ਕਿਹਾ ਸੀ ਆ ਨਹੀਂ ਕੀਤਾ। ਸੋ ਪਹਿਲੀ ਟਾਊਨ ਹਾਲ ਮੀਟਿੰਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਉਹ ਬਹੁਤ ਹੀ ਵਧੀਆ ਨਹੀਂ ਗਈ। ਉਹਨਾਂ ਨੇ ਪੂਰੇ ਦੇਸ਼ ਦਾ ਭਰਮਣ ਕਰਨਾ ਹੈ, ਪੂਰੇ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਟਾਊਨ ਹਾਲ ਮੀਟਿੰਗਸ ਆਪਣੀਆਂ ਕਰਨੀਆਂ ਨੇ। ਮੈਂ ਕਿਹਾ ਪਹਿਲੀ ਕਾਲ ਆ ਜਿਹੜੀ ਉਹਨੂੰ ਆਉਂਦੀ ਹੈ, ਲੈ ਲਵਾਂ ਇੱਕ ਕਾਲ, ਅਤੇ ਉਸ ਤੋਂ ਬਾਅਦ ਮਨਜੀਤ ਸੰਧੂ ਜੀ ਮੇਰੇ ਨਾਲ ਗੱਲਬਾਤ ਕਰਨਗੇ, ਫਿਰ ਰਾਈਟ ਵੇ ਪੰਜਾਬ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਪੰਜਾਬ ਸਿੰਧ ਫਾਈਨੈਂਸ ਤੋਂ ਗੈਰੀ ਚੱਠਾ ਜੀ ਅੱਜ ਸਟੂਡੀਓ ਦੇ ਵਿੱਚ ਨੇ, ਇਹਨਾਂ ਨਾਲ ਵੀ 2 ਮਿੰਟ ਗੱਲਬਾਤ ਕਰਨੀ ਹੈ। ਅਤੇ ਕਰਮ ਸਿੰਘ ਪੂਨੀਆ ਨੇ ਜੋ ਜਗਮੀਤ ਸਿੰਘ ਬਰਨਵੀ ਸਾਊਥ ਹੈ ਉਸ ਦੀ ਰਾਈਡਿੰਗ ਦਾ ਅਨਾਲਿਸਿਸ ਕਰਨਾ, ਅਤੇ ਫਿਰ ਮੈਂ ਇੱਕ ਤਬਸਰਾ ਵੀ ਤੁਹਾਡੇ ਨਾਲ ਸਾਂਝਾ ਕਰਨਾ ਜੋ ਕੱਲ੍ਹ ਸਾਡੇ ਕੁਝ ਗਰੁੱਪਸ ਨੇ ਅੰਟਾਰੀਓ ਗਵਰਨਮੈਂਟ ਨੂੰ ਸੈਕਸ ਐਜੂਕੇਸ਼ਨ ਕਰੋਕਲਮ ਦੇ ਉੱਤੇ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਕੋਰਟ ਦੇ ਵਿੱਚ ਲੈ ਕੇ ਗਏ ਨੇ ਇਸ ਮੁੱਦੇ ਨੂੰ, ਉਹਦਾ ਡਿਟੇਲ ਵੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ, ਅਤੇ ਹੋਰ ਵੀ ਕਈ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਝਾਤ ਮਾਰਨੀ ਹੈ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਸਤਿ ਸ੍ਰੀ ਅਕਾਲ ਗਰੇਵਾਲ ਸਾਹਿਬ।
ਗਿੱਲ ਸਰ ਕੀ ਹਾਲ ਨੇ?
ਬਹੁਤ ਵਧੀਆ। ਅੱਜ ਸੋਲੂਸ਼ਨ ਚਾਹੀਦਾ ਤੇ ਫਿਰ ਹੋ ਜੇ ਦੋ ਦੋ ਚਾਰ ਚਾਰ।
ਮੈਂ ਅੱਜ ਆਪਾਂ ਕੱਲ ਨੂੰ ਕਾਲ ਲਵਾਂਗੇ ਇਸ ਮੁੱਦੇ ਦੇ ਉੱਤੇ।
ਨਹੀਂ ਆ ਤੁਸੀਂ ਗੱਲ ਕੀਤੀ ਆ, ਮੈਨੂੰ ਥੋੜਾ ਜਿਹਾ ਇੰਨਾ ਕੁ ਚਾਨਣਾ ਪਾ ਦੋ, ਮੈਂ ਮਾੜਾ ਜਿਹਾ ਸੁਣਿਆ ਬਈ ਕਿਵੇਂ ਪ੍ਰਾਈਮ ਮਿਨਿਸਟਰ ਨੇ ਮਤਲਬ ਟਾਊਨ ਹਾਲ ਜਿਹੜੀਆਂ ਮੀਟਿੰਗਸ ਹੋਣੀਆਂ ਨੇ, ਇਕੱਲੀਆਂ ਤੁਹਾਡੇ ਸ਼ਹਿਰ ਚ ਨੇ ਜਾਂ ਸਾਡੇ ਸ਼ਹਿਰ ਚ?
ਨਹੀਂ ਇਹ ਤਾਂ ਪਹਿਲੀ ਮੈਂ ਦੱਸੀ ਹੈ ਕਿ ਕੈਮਰੂਪ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਨੇ, ਪੂਰੀਆਂ ਕਰਦੇ ਕਰਦੇ ਇੱਧਰ ਅੰਟਾਰੀਓ ਆਉਣਗੇ, ਫਿਰ ਕਿਊਬੈਕ ਤੱਕ ਜਾਣਗੇ।
ਆਪਣੇ ਪ੍ਰਾਈਮ ਮਿਨਿਸਟਰ?
ਹਾਂਜੀ 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 ਹਾਂਜੀ
ਵੈਰੀ ਗੁੱਡ
ਜੀ,
ਆਪਾਂ ਉਹਨਾਂ ਨੂੰ ਸੋਲੂਸ਼ਨ ਦੇਵਾਂਗੇ, ਫਾਰਮੂਲਾ ਦੇਵਾਂਗੇ।
ਚਲੋ,
ਕੋਈ ਔਖਾ ਕੰਮ ਨਹੀਂ ਗਾ ਇਹ ਇਹਨਾਂ ਦੇ, ਇਹਦਾ ਫਾਇਦਾ ਤਾਂ ਹੁਣ ਜੇ ਇਹਨਾਂ ਨੂੰ ਚੀਜ਼ ਦੇ ਦਿੱਤੀ ਜਾਵੇ ਤਾਂ ਕਿ ਪਬਲਿਕ ਨੂੰ ਫਾਇਦਾ ਪਹੁੰਚੇ। ਇਹਨਾਂ ਨੂੰ ਜੇ ਦੱਸਤਾ ਤਾਂ ਇਹਨਾਂ ਨੇ ਤਾਂ ਆਪਣੇ ਕੰਮ ਇੱਧਰ ਉੱਧਰ ਲਾ ਲੈਣੇ ਸਾਰੇ
ਪੈਸੇ
ਖਰਾਬ ਕਰਕੇ, ਉਹਦਾ ਕੋਈ ਫਾਇਦਾ ਨਹੀਂ। ਪ੍ਰੋਜੈਕਟ, ਕੋਈ ਪ੍ਰੋਜੈਕਟ ਨਹੀਂ ਗਾ ਇਹਨਾਂ ਨੇ ਆਰੰਭੇ ਹੁੰਦੇ, ਕਿਸੇ ਪਾਸੇ ਨਹੀਂ ਐਵੇਂ
ਕੁਡੋ ਕੰਪਨੀ ਦਾ ਮੈਂ ਸੰਦੇਸ਼ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਕੁਡੋ ਕੰਪਨੀ ਵੱਲੋਂ ਜਿਹੜਾ ਇਹਨਾਂ ਦਾ ਕੇ ਮੋਬਾਈਲ ਸਟੋਰ ਹੈ ਪੰਜਾਬ ਬਿਜ਼ਨਸ ਪਲਾਜ਼ਾ ਦੇ ਵਿੱਚ 905-451-4442 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ। ਆਈਫੋਨ 8, ਆਈਫੋਨ XR, ਸੈਮਸੰਗ S9, ਗਲੈਕਸੀ ਕੋਈ ਵੀ ਫੋਨ ਤੁਸੀਂ ਲੈਣਾ, ਜ਼ੀਰੋ ਡਾਊਨ ਦੇ ਕੇ ਤੁਸੀਂ ਡੀਲ ਦੇ ਨਾਲ ਇਹ ਫੋਨ ਲੈ ਸਕਦੇ ਹੋ। ਔਰ 905-451-4442 ਇਹਨਾਂ ਨੰਬਰ ਆ, ਇਸ ਨੰਬਰ ਦੇ ਉੱਤੇ ਕਾਲ ਕਰਨੀ ਹੈ। ਨੋਟ ਕਰੋ, ਪੰਜਾਬ ਬਿਜ਼ਨਸ ਪਲਾਜ਼ਾ, ਇਸ ਦੇ ਵਿੱਚ ਕੰਪਨੀ ਇੱਕ ਫੋਨਾਂ ਦਾ ਸਟੋਰ ਹੈ ਕੇ ਮੋਬਾਈਲ। ਕੇ ਮੋਬਾਈਲ ਦੇ ਉੱਤੇ ਜਾ ਕੇ ਤੁਸੀਂ ਜਿਹੜੀ ਇਹਨਾਂ ਦੀਆਂ ਸਰਵਿਸਿਜ਼ ਲੈ ਸਕਦੇ ਹੋ, ਫੋਨ ਲੈ ਸਕਦੇ ਹੋ। 905-451-4442, 905-451-4442 ਇਹਨਾਂ ਨੰਬਰ ਹੈ। 9054514342 ਦੇ ਉੱਤੇ ਤੁਸੀਂ ਕਾਲ ਕਰਨੀ ਹੈ, ਕੋਈ ਵੀ ਤੁਸੀਂ ਫੋਨ ਖਰੀਦਣਾ ਚਾਹੁੰਦੇ ਹੋ। ਰਾਈਟ ਐਡਵਾਈਸ ਐਂਡ ਇਨਵੈਸਟਮੈਂਟ ਤੋਂ ਮਨਜੀਤ ਸਿੰਘ ਸੰਧੂ ਜੀ ਸਟੂਡੀਓ ਦੇ ਵਿੱਚ ਪਹੁੰਚੇ ਨੇ। 416-300-93-93, 416-300-7393 ਇਹਨਾਂ ਦਾ ਫੋਨ ਨੰਬਰ ਹੈ। ਕੁਛ ਮਿੰਟ ਇਹਨਾਂ ਨਾਲ ਗੱਲਬਾਤ ਹੋਵੇਗੀ, ਉਸ ਤੋਂ ਬਾਅਦ ਰਾਈਟ ਵੇ ਸਵਾਜਿਤ ਮੋਗਾ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਤੁਹਾਡੇ ਨਾਲ ਸਾਂਝ ਪਾਉਣਗੇ। ਮਨਜੀਤ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ, ਸਾਰੇ ਹੀ ਖਬਰਸਾਰ ਸੁਣ ਰਹੇ ਡਿਸਟੈਂਸ ਨੂੰ ਮੇਰੇ ਵੱਲੋਂ ਅਦਾਬ, ਨਮਸਕਾਰ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ ਸੰਧੂ ਸਾਹਿਬ, ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹਾਂਗਾ ਮਿਊਚੁਅਲ ਫੰਡਸ ਦੇ ਬਾਰੇ 'ਚ, ਕੀ ਨੇ ਇਹਦੇ ਬਾਰੇ ਥੋੜ੍ਹਾ ਡਿਟੇਲ ਦਿਓ।
ਗਰੇਵਾਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਲਿਸਨਰਸ ਨੂੰ ਕਹਾਂਗਾ ਕਿ ਮੇਰਾ ਸੈੱਲਫੋਨ ਨੰਬਰ ਨੋਟ ਕਰ ਲਓ, 416-300-7393। ਅੱਜ ਮੈਂ ਆਪਣੀ ਗੱਲਬਾਤ ਦੇ ਵਿੱਚੋਂ ਐਂਡ ਦੇ ਵਿੱਚ ਦੋ ਕੁਸ਼ਚਨ ਪੁੱਛਣੇ ਨੇ, ਤਾਂ ਜਿਹੜੇ ਵੀ ਪਹਿਲੇ ਪੰਜ ਕਾਲਰਸ ਉਹਨਾਂ ਦੇ ਜਵਾਬ ਮੈਨੂੰ ਦੇਣਗੇ, ਉਹਨਾਂ ਨੂੰ ਅੱਜ ਖਬਰਸਾਰ ਵੱਲੋਂ ਅਤੇ ਮੇਰੀ ਕੰਪਨੀ ਵੱਲੋਂ 5 ਮੂਵੀ ਪਾਸ ਦਿੱਤੇ ਜਾਣਗੇ
ਜੀ।
ਅਤੇ ਤੁਸੀਂ ਪੁੱਛਿਆ ਸੀ ਕਿ ਮਿਊਚੁਅਲ ਫੰਡ ਕੀ ਹੁੰਦੇ ਨੇ, ਅਤੇ ਇਨ ਸ਼ਾਰਟ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਤਕਰੀਬਨ ਆਪਾਂ ਬਿਲਸ ਘਰੋਂ ਦਿੰਦੇ ਹੈਗੇ ਹਾਂ, ਜਿਵੇਂ ਸਭ ਤੋਂ ਪਹਿਲਾਂ ਆਪਣਾ ਮੋਰਗੇਜ ਦਾ ਬਿੱਲ ਆ ਗਿਆ, ਉਸ ਤੋਂ ਬਾਅਦ ਗਰੋਸਰੀ ਦਾ ਬਿੱਲ ਆ ਗਿਆ, ਫਿਰ ਤੁਹਾਡੇ ਘਰ ਦੀ ਆਪਣੇ ਯੂਟੀਲਿਟੀਸ, ਹਾਈਡਰੋ ਐਨਬ੍ਰਿਜ ਦਾ ਬਿੱਲ ਆ ਗਿਆ, ਗੱਡੀ ਦੀ ਗੈਸ ਅਤੇ ਇੰਸ਼ੋਰੈਂਸ, ਜਿਵੇਂ ਤੁਸੀਂ ਗੱਲ ਕਰਦੇ ਸੀ ਆਪਾਂ ਇੰਸ਼ੋਰੈਂਸ ਦੇ ਬਿੱਲ ਦੇਣੇ ਹੈਗੇ ਨੇ, ਅਤੇ ਫੋਨ ਅਤੇ ਕੇਬਲ ਇੰਟਰਨੈਟ ਦਾ ਬਿੱਲ। ਇਹ 5 ਬਿੱਲ ਗਰੇਵਾਲ ਸਾਹਿਬ ਹਰ ਇੱਕ ਨੇ ਦੇਣੇ ਹੀ ਦੇਣੇ ਹੈਗੇ ਨੇ, ਕੋਈ ਵੀ ਇਹਨਾਂ ਬਿੱਲਾਂ ਨੂੰ ਬੰਦ ਨਹੀਂ ਕਰ ਸਕਦਾ ਹੈਗਾ
ਜੀ।
ਅਤੇ ਪਰ ਕੋਈ ਵੀ ਇਨਸਾਨ ਇਹਨਾਂ ਕੰਪਨੀਆਂ ਦਾ ਪ੍ਰੋਫਿਟ ਨਹੀਂ ਚੈੱਕ ਕਰਦਾ ਹੈਗਾ, ਜਿਵੇਂ RBC ਬੈਂਕ ਦਾ ਪ੍ਰੋਫਿਟ ਇਸ ਟਾਈਮ 10 ਬਿਲੀਅਨ ਤੋਂ ਵੀ ਪ੍ਰੋਫਿਟ ਟੱਪ ਗਿਆ ਹੈਗਾ, ਕਿਹੜੀ ਬੈਂਕ ਦਾ ਵੀ ਬਿਲੀਅਨ ਦੇ ਵਿੱਚ ਹੈਗਾ, ਜਿੰਨੀਆਂ ਵੀ ਫੋਨ ਕੰਪਨੀ ਹੈਗੀਆਂ।
ਕਿਹੜੀ ਬੈਂਕ RBC ਜ਼ਿਆਦਾ ਬਣਾਉਂਦੀ ਹੈ ਸਭ ਤੋਂ?
ਸਭ ਤੋਂ ਨੰਬਰ 1 RBC ਬਣਾ ਰਹੀ ਹੈਗੀ,
$10 billion,
$10 billion ਟੱਪ ਗਿਆ ਹੈਗਾ।
ਕੁਆਟਰ ਦਾ ਹੈ ਕਿ ਸਾਲ ਦਾ ਹੈ?
ਸਾਲ ਦਾ ਹੈਗਾ ਜੀ। ਅਤੇ ਹਮੇਸ਼ਾ ਮੈਂ ਇਹੀ ਕਹਿੰਦਾ ਹੁੰਦਾ ਕਿ ਤੁਸੀਂ ਇਹਨਾਂ ਕੰਪਨੀਆਂ ਦੇ ਕਲਾਇੰਟ ਬਣੇ ਹੋਏ ਹੋ, ਅਤੇ ਓਨਰ ਕਿਉਂ ਨਹੀਂ ਬਣਦੇ ਹੈਗੇ ਤੁਸੀਂ? ਤੁਸੀਂ ਹਾਈਡਰੋ ਐਨਬ੍ਰਿਜ ਦਾ, ਹੁਣ ਤੁਹਾਨੂੰ ਮੈਂ TD ਬੈਂਕ ਦੇ ਸਟਾਕ ਦੀ ਐਗਜ਼ਾਮਪਲ ਦਿੰਦਾ, 2000 ਤੋਂ ਲੈ ਕੇ 2018 ਤੱਕ ਜਿਹੜਾ TD ਬੈਂਕ ਦਾ ਸਟਾਕ ਹੈ ਉਹਨੇ ਐਵਰੇਜ 15% ਰਿਟਰਨ ਦਿੱਤੀ ਹੈਗੀ, ਅਤੇ ਐਨਬ੍ਰਿਜ ਦਾ ਬਿੱਲ ਆਪਾਂ ਹਰ ਇੱਕ ਬੰਦਾ ਦੇ ਰਹੇ ਹੈਗੇ ਹਾਂ, ਐਨਬ੍ਰਿਜ ਦੇ ਬਿੱਲ ਨੇ 15% ਤੋਂ ਉੱਪਰ ਰਿਟਰਨ ਦਿੱਤੀ ਹੈਗੀ ਹੈ। ਹਰ ਘਰ ਆਪਾਂ ਜਦੋਂ ਬਿੱਲ ਆਉਂਦਾ ਚੁੱਪ ਕਰਕੇ ਬਿੱਲ ਪੇ ਕਰ ਦਿੰਦੇ ਹੈਗੇ ਹਾਂ। ਸੋ ਇਹਨਾਂ ਕੰਪਨੀਆਂ ਦੇ ਓਨਰ ਬਣਦੇ 3 ਤਰੀਕੇ ਹੈਗੇ ਨੇ। ਸਭ ਤੋਂ ਪਹਿਲਾਂ ਹੈਗਾ ਇੰਡੀਵਿਜੁਅਲ ਸਟਾਕ ਬਾਏ ਕਰ ਲਓ, ਦੂਜਾ ਹੈਗਾ ਕਿ 50 ਕੰਪਨੀਆਂ ਦਾ ਇੱਕ ਗਰੁੱਪ ਹੁੰਦਾ, ਉਹਦੇ ਵਿੱਚ ਇਨਵੈਸਟ ਕਰ ਦਿਓ, ਉਹ ਫੰਡ ਮੈਨੇਜਰ ਦੀ ਡਿਊਟੀ ਹੁੰਦੀ, ਉਹਨੇ ਕਿਹੜੇ ਫੰਡ ਚੂਜ਼ ਕਰਨੇ ਨੇ ਉਹਨੂੰ ਮਿਊਚੁਅਲ ਫੰਡ ਕਿਹਾ ਜਾਂਦਾ ਹੈਗਾ। ਸੋ ਇੱਕ ਕੰਪਨੀ ਸਟਾਕ ਹੋ ਗਈ, 50 ਕੰਪਨੀਆਂ ਮਿਊਚੁਅਲ ਫੰਡ ਹੋ ਗਈਆਂ, ਅਤੇ ਇਹਨਾਂ 50 ਕੰਪਨੀਆਂ ਦੇ ਉੱਪਰ ਜਦੋਂ ਆਪਾਂ ਐਕਸਟਰਾ ਗਰੰਟੀਆਂ ਲੈ ਲੈਂਦੇ ਹਾਂ ਥਰੂ ਇੰਸ਼ੋਰੈਂਸ ਕੰਪਨੀ ਤੋਂ, ਤਾਂ ਇਸ ਮਿਊਚੁਅਲ ਫੰਡ ਨੂੰ ਫਿਰ ਸੈਗਰੀਗੇਟ ਫੰਡ ਕਿਹਾ ਜਾਂਦਾ ਹੈਗਾ। ਕਿਉਂਕਿ ਕਈ ਵਾਰੀ ਕਈ ਕਲਾਇੰਟ ਬੜੇ ਡਰਦੇ ਹੈਗੇ ਨੇ ਮਿਊਚੁਅਲ ਫੰਡ 'ਚ ਪੈਸਾ ਲਾਉਣ ਲਈ, ਉਹਨਾਂ ਨੂੰ ਹੁੰਦਾ ਵੀ ਪਤਾ ਨਹੀਂ ਸਾਡਾ ਕਿੰਨਾ ਨੁਕਸਾਨ ਹੋ ਜਾਏਗਾ, ਪਰ ਕਦੀ ਉਹਨਾਂ ਨੇ ਲੌਂਗ ਟਰਮ ਰਿਟਰਨ ਨਹੀਂ ਚੈੱਕ ਕੀਤੀ ਹੁੰਦੀ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, TD ਬੈਂਕ ਦਾ ਬਲੂ ਚਿਪ ਇਕੁਇਟੀ ਫੰਡ ਹੈਗਾ, ਜਿਹਦੇ ਵਿੱਚ ਤਕਰੀਬਨ ਤੁਹਾਡੇ ਕੋਲ ਓਨਰਸ਼ਿਪ ਮਿਲਦੀ ਹੈਗੀ ਹੈ, ਤੁਸੀਂ ਕੰਪਨੀ ਚੈੱਕ ਕਰੋਗੇ, ਉਹਦੇ ਵਿੱਚ ਐਮਾਜ਼ੋਨ, ਫੇਸਬੁੱਕ, ਗੂਗਲ, ਅਲੀਬਾਬਾ, ਵੀਜ਼ਾ, ਮਾਸਟਰਕਾਰਡ। ਅਤੇ ਗਰੇਵਾਲ ਸਾਹਿਬ ਦੀ 10 ਸਾਲ ਦੀ ਜਿਹੜੀ ਐਵਰੇਜ ਰਿਟਰਨ ਹੈ ਉਹ 18% ਹੈ। ਹੁਣ ਤੁਸੀਂ ਦੇਖੋ, ਇੱਕ ਪਾਸੇ ਤੁਹਾਡਾ ਬੈਂਕ 'ਚ, ਉਸੇ ਬੈਂਕ 'ਚ ਜ਼ੀਰੋ 'ਤੇ ਪੈਸਾ ਪਿਆ ਜਿਹੜਾ ਕਿ ਕਦੇ ਡਬਲ ਨਹੀਂ ਹੋਣਾ, ਇੱਕ ਪਾਸੇ ਤੁਹਾਨੂੰ 10 ਸਾਲ ਦੀ ਐਵਰੇਜ 18% ਆ ਰਹੀ ਹੈ ਜਿਹੜਾ ਕਿ 4 ਸਾਲ 'ਚ ਡਬਲ ਹੋਣਾ ਹੈਗਾ। ਸੋ ਮੈਂ ਹਮੇਸ਼ਾ ਹੀ ਇਨਵੈਸਟਰਸ ਨੂੰ ਕਹਿੰਦਾ ਹੁੰਦਾ ਕਿ ਚਾਹੇ ਤੁਹਾਡੀ ਉਹ RESP ਹੈ, ਚਾਹੇ ਉਹ TFSA ਹੈ, ਚਾਹੇ ਤੁਹਾਡੀ ਲਾਈਫ ਇੰਸ਼ੋਰੈਂਸ ਹੈ, ਕੋਈ ਵੀ ਪੈਸਾ ਹੈਗਾ ਪਹਿਲਾਂ ਚੈੱਕ ਕਰੋ ਕਿ ਪਿਆ ਕਿੱਥੇ ਹੋਇਆ
ਜੀ।
ਕਈ ਵਾਰੀ ਤੁਹਾਡਾ ਪੈਸਾ ਉਹਦੇ 'ਚ ਆਪਸ਼ਨ ਹੀ ਨਹੀਂ ਹੁੰਦੀ ਫੰਡ ਵਾਲੀ
ਜੀ ਜੀ,
2% 'ਤੇ ਪਿਆ ਹੁੰਦਾ। ਬਹੁਤ ਸਾਰੀਆਂ ਆਰ ਐਸ ਪੀ ਜਿਹਨਾਂ 'ਚ ਆਪਸ਼ਨ ਹੀ ਹੈ ਨਹੀਂ ਤੁਹਾਡੇ ਕੋਲ ਫੰਡ ਵਾਲੀ
ਜੀ,
ਪੈਸਾ ਤੁਹਾਡਾ 2% 'ਤੇ ਪਿਆ ਹੈਗਾ। ਸੋ ਬੇਸਿਕਲੀ ਮਿਊਚੁਅਲ ਫੰਡ ਹੋ ਗਿਆ ਜੀ, ਗਰੁੱਪ ਆਫ ਕੰਪਨੀਜ਼
ਜੀ। ਸੋ ਮਿਊਚੁਅਲ ਫੰਡ ਗਰੁੱਪ ਆਫ ਕੰਪਨੀਜ਼ ਹੋ ਗਿਆ, ਅਤੇ ਇਹਦੇ 'ਚ ਕੀ ਫਰਕ ਹੈ ਸੈਗਰੀਗੇਟਡ ਫੰਡਸ ਅਤੇ ਮਿਊਚੁਅਲ ਫੰਡਸ ਦੇ ਵਿੱਚ?
ਜਨਰਲ ਸਾਹਿਬ, ਫੋਰ ਐਗਜ਼ਾਮਪਲ, ਜੇ ਮਿਊਚੁਅਲ ਫੰਡ ਦੀ ਰਿਟਰਨ 10% ਆ ਰਹੀ ਹੈ ਤਾਂ ਉਸੇ ਫੰਡ ਦੀ ਰਿਟਰਨ ਆਏਗੀ 9.5%। ਅੱਧਾ ਪਰਸੈਂਟ ਰਿਟਰਨ ਇੰਸ਼ੋਰੈਂਸ ਕੰਪਨੀ ਰੱਖ ਲੈਂਦੀ ਹੈ, ਪਰ ਉਸ ਫੰਡ ਦੇ ਉੱਪਰ ਤੁਹਾਨੂੰ ਇੰਸ਼ੋਰੈਂਸ ਕੰਪਨੀ 5 ਗਰੰਟੀਆਂ ਦਿੰਦੀ ਹੈ। ਉਹਦੇ 'ਚ ਜਿਹੜੀ ਸਭ ਤੋਂ ਪਹਿਲੀ ਗਰੰਟੀ ਹੈਗੀ ਹੈ ਉਹ ਹੈਗਾ ਜੀ, ਗਰੰਟੀ ਆਫ ਦਾ ਪ੍ਰਿੰਸੀਪਲ ਐਟ ਮੈਚਿਓਰਿਟੀ, ਕਿ ਤੁਹਾਡੇ ਪ੍ਰਿੰਸੀਪਲ ਨੂੰ ਇੰਸ਼ੋਰੈਂਸ ਕੰਪਨੀ ਨੇ ਅੱਜ ਗਰੰਟੀ ਕਰਤਾ। ਜੇ ਤੁਸੀਂ 10 ਸਾਲ ਵਾਸਤੇ ਜਾਂ 15 ਸਾਲ ਵਾਸਤੇ ਪੈਸਾ ਇਨਵੈਸਟ ਕਰਦੇ ਹੋ
ਜੀ,
ਤਾਂ ਇੰਸ਼ੋਰੈਂਸ ਕੰਪਨੀ ਕਹਿ ਰਹੀ ਹੈ ਕਿ ਤੁਹਾਡਾ ਪ੍ਰਿੰਸੀਪਲ 100% ਅਸੀਂ ਗਰੰਟੀ ਕਰ ਦਿੰਦੇ ਹਾਂ, ਤੁਹਾਡਾ ਕੋਈ ਰਿਸਕ ਨਹੀਂ ਹੈਗਾ ਮੈਚਿਓਰਿਟੀ 'ਤੇ। ਦੂਜਾ ਹੈਗਾ ਜੀ ਡੈਥ ਗਰੰਟੀ, ਕਿਸੇ ਨੇ ਅੱਜ $1,00,000 ਲਾਤਾ, ਕੁਛ ਵੀ ਉਹਨੂੰ ਹੋ ਗਿਆ ਤਾਂ ਡੈਥ ਗਰੰਟੀ ਉਹਦਾ 100% ਪੈਸਾ ਸਿਕਿਉਰਡ ਹੋਏਗਾ। ਦੋ ਤਰ੍ਹਾਂ ਦੀ ਗਰੰਟੀ ਹੁੰਦੀ ਨੇ, 75% ਅਤੇ 100%। ਅਤੇ ਤੀਜਾ ਗਰੇਵਾਲ ਸਾਹਿਬ, ਜਿਹੜਾ ਸਭ ਤੋਂ ਜ਼ਰੂਰੀ ਹੈਗਾ, ਮੈਂ ਬਿਜ਼ਨਸਮੈਨ ਨੂੰ ਦੱਸਣਾ ਚਾਹੁੰਦਾ, ਜਦੋਂ ਕਿਸੇ ਵੀ ਬੰਦੇ 'ਤੇ ਕੋਈ ਮਾੜਾ ਟਾਈਮ ਆ ਜਾਂਦਾ ਹੈਗਾ, ਰੱਬ ਨਾ ਕਰੇ ਕਈ ਵਾਰੀ ਬਿਜ਼ਨਸ ਦੇ ਵਿੱਚ ਤੁਹਾਨੂੰ ਕਿਤੇ ਬੈਂਕਰਪਸੀ ਫਾਈਲ ਕਰਨੀ ਪਏਗੀ, ਤੁਹਾਨੂੰ ਤੁਹਾਡੇ ਕ੍ਰੈਡਿਟਰਸ ਨੇ ਸੂ ਕਰਤਾ, ਅਤੇ ਜੇ ਤੁਹਾਡਾ ਪੈਸਾ ਮਿਊਚੁਅਲ ਫੰਡ 'ਚ ਜਾਂ ਰੀਅਲ ਸਟੇਟ 'ਚ ਲੱਗਾ, ਬੰਦਾ ਲਿਜਾ ਸਕਦਾ। ਪਰ ਸੈਗਰੀਗੇਟ ਫੰਡ ਇੱਕ ਇਹੋ ਜਿਹੀ ਜਗ੍ਹਾ ਜਿਸ ਵਿੱਚ ਪੈਸੇ ਲੱਗੇ ਨੂੰ ਕੋਈ ਬੰਦਾ ਟੱਚ ਨਹੀਂ ਕਰ ਸਕਦਾ। ਪਰ ਸਿਰਫ ਇੱਕ ਗੱਲ ਦਾ ਧਿਆਨ ਰੱਖਣਾ ਕਿ ਪੈਸਾ ਸੈਗਰੀਗੇਟ ਫੰਡ ਪਾਉਣ ਤੋਂ ਪਹਿਲਾਂ 1 ਸਾਲ ਤੋਂ ਬਾਅਦ ਸਮਾਂ ਹੋਇਆ ਹੋਵੇ, ਨਹੀਂ ਤਾਂ ਪਲੈਨਿੰਗ, ਜਿਹੜੇ ਬੈਂਕਰਪਸੀ ਵਾਲੇ ਕਹਿੰਦੇ ਨੇ ਕਿ ਤੁਸੀਂ ਪਲੈਨ ਕਰਕੇ ਪਾਇਆ ਹੈਗਾ। ਸੋ ਸੈਗਰੀਗੇਟ ਫੰਡ 'ਚ ਜਦੋਂ ਵੀ ਪੈਸਾ ਲੱਗਿਆ ਤੁਹਾਡਾ, ਕੋਈ ਉਹਨੂੰ ਟੱਚ ਨਹੀਂ ਕਰ ਸਕਦਾ। ਅਤੇ ਚੌਥਾ ਜਿਹੜਾ ਬੈਨੀਫਿਟ ਹੈਗਾ, ਬਹੁਤ ਸਾਰੇ ਲੋਕਾਂ ਨੇ ਇੱਥੇ ਵਿਲ ਨਹੀਂ ਬਣਾਈ ਹੈਗੀ, ਜਦੋਂ ਵਿਲ ਤੋਂ ਬਾਅਦ ਤੁਹਾਡੇ ਐਸੇਟ ਟ੍ਰਾਂਸਫਰ ਹੁੰਦੇ ਨੇ, ਚਾਹੇ ਰੀਅਲ ਸਟੇਟ ਹੈ ਚਾਹੇ ਤੁਹਾਡਾ ਪੈਸਾ ਹੈਗਾ, ਤਾਂ ਜਦ ਮਿਊਚੁਅਲ ਫੰਡ ਨੇ ਉਹਨਾਂ 'ਤੇ ਪ੍ਰਬੇਟ ਲੱਗਦੀ ਹੈ ਤਕਰੀਬਨ 3%। ਪਰ ਸੈਗਰੀਗੇਟ ਫੰਡ ਦੇ ਵਿੱਚ ਕੋਈ ਵਿਲ ਦੀ ਜ਼ਰੂਰਤ ਨਹੀਂ, ਆਪਣੇ ਬੱਚੇ ਬੈਨੀਫਿਸ਼ਰੀ ਦਾ ਨਾਮ ਪਾ ਦਿਓ, ਸਿੱਧਾ ਤੁਹਾਡਾ ਬੱਚਾ ਪੈਸਾ ਟ੍ਰਾਂਸਫਰ ਹੋ ਜਾਂਦਾ ਹੈਗਾ। ਅਤੇ ਲਾਸਟ ਹੈਗਾ ਰੀਸੈਟ ਆਪਸ਼ਨ। ਰੀਸੈਟ ਆਪਸ਼ਨ ਕੀ ਹੈ ਕਿ ਤੁਸੀਂ ਮੰਨ ਲਓ ਅੱਜ $1,00,000 ਲਾਇਆ, ਤੁਹਾਡਾ ਪ੍ਰਿੰਸੀਪਲ 1,00,000 ਹੈਗਾ, ਕੱਲ ਨੂੰ 1,10,000 ਹੋ ਗਿਆ ਸਾਲ ਬਾਅਦ
ਜੀ ਜੀ,
ਇੱਕ ਆਪਸ਼ਨ ਹੈਗੀ ਤੁਸੀਂ ਪ੍ਰੋਫਿਟ ਨੂੰ ਬੁੱਕ ਕਰ ਲਓ, ਦੂਜੀ ਆਪਸ਼ਨ ਹੈਗੀ ਕਿ ਤੁਸੀਂ ਉਸ ਨੂੰ ਰੀਸੈਟ ਕਰ ਦਿਓ
ਜੀ ਜੀ।
ਹੁਣ ਥੋੜਾ ਜਿਹਾ ਪ੍ਰਿੰਸੀਪਲ 1,10,000 ਬਣ ਜਾਏਗਾ, ਥੋੜਾ ਪ੍ਰੋਫਿਟ ਲੌਕ ਹੋ ਜਾਏਗਾ, ਉਹ ਸਾਡਾ ਹੁਣ 1,10,000 ਬਣ ਜਾਏਗਾ। ਸੋ 5 ਜਿਹੜੇ ਬੈਨੀਫਿਟ ਨੇ ਇਹ ਸੈਗਰੀਗੇਟ ਫੰਡ 'ਚ ਹੁੰਦੇ ਨੇ, ਪਰ ਇਸ ਦੀ 0.5% ਫੀਸ ਹੁੰਦੀ ਹੈ। ਗਰੇਵਾਲ ਸਾਹਿਬ, ਹਮੇਸ਼ਾ ਹੀ ਕਹਿਣ ਲਈ ਇਹਨੂੰ ਕਹਿੰਦਾ ਹੁੰਦਾ ਕਿ ਜੇ ਤੁਹਾਨੂੰ ਜ਼ਿਆਦਾ ਲੱਗਦਾ ਹੈਗਾ ਮਿਊਚੁਅਲ ਫੰਡ ਦੀ ਥਾਂ 'ਤੇ, ਥੋੜ੍ਹਾ ਜਿਹਾ ਤੁਹਾਨੂੰ ਰਿਸਕ ਲੱਗਦਾ, ਤਾਂ ਸੈਗਰੀਗੇਟ ਫੰਡ ਦੇ ਵਿੱਚ ਪੈਸਾ ਪਾ ਦਿਓ।
ਸੋ ਜੇ ਮੈਂ ਤੁਹਾਨੂੰ ਆਪਣਾ ਪੈਸਾ ਦੇਵਾਂ ਤਾਂ ਤੁਸੀਂ ਮੈਨੂੰ ਕੀ ਰਿਕਮੈਂਡ ਕਰੋਗੇ, ਮਿਊਚੁਅਲ ਫੰਡ ਜਾਂ ਸੈਗਰੀਗੇਟਡ ਫੰਡ, ਅਤੇ ਮੈਨੂੰ ਕੀ ਕਹੋਗੇ, ਕਿਹੜੀ ਕਿਹੜੀ ਗੱਲ ਦਾ ਖਿਆਲ ਰੱਖੋ?
ਗਰੇਵਾਲ ਸਾਹਿਬ, ਸਭ ਤੋਂ ਪਹਿਲੀ ਗੱਲ ਤਾਂ ਜਦੋਂ ਵੀ ਅਸੀਂ ਪੈਸਾ ਲਾਉਣਾ ਹੈ, ਕਲਾਇੰਟ ਨੂੰ ਪੁੱਛਿਆ ਜਾਂਦਾ ਕਿ ਤੇਰਾ ਟਾਈਮ ਹੋਰਾਈਜ਼ਨ ਕੀ ਹੈ, ਤੁਸੀਂ ਕਦੋਂ ਰਿਟਾਇਰ ਹੋਣਾ
ਜੀ,
ਫਿਰ ਤੁਹਾਨੂੰ ਫੰਡ ਦੇ ਮੁਤਾਬਕ ਤੁਹਾਡਾ ਰਿਸਕ ਐਪੇਟਾਈਟ ਕੀ ਹੈ। ਹੁਣ ਜਿਵੇਂ ਤੁਸੀਂ ਰੀਅਲ ਸਟੇਟ ਦੇ ਵਿੱਚ ਇਨਵੈਸਟਮੈਂਟ ਕਰਦੇ ਹੋ, ਮੈਨੂੰ ਪਤਾ ਹੈ ਕਿ ਤੁਹਾਡਾ ਜਿਹੜਾ ਫੰਡ ਜਿਹੜਾ ਹੈਗਾ ਇਨਵੈਸਟਰ ਪ੍ਰੋਫਾਈਲ ਆ, ਗਰੋਥ ਵਾਲਾ ਹੈਗਾ, ਤਾਂ ਤੁਹਾਨੂੰ ਗਰੋਥ ਫੰਡ ਜੇ ਰਿਕਮੈਂਡ ਕਰਾਂਗਾ, ਤੁਹਾਨੂੰ ਇਹ ਦੱਸਿਆ ਜਾਵੇਗਾ ਕਿ 5 ਗੱਲਾਂ ਨੇ, 5 ਫੀਚਰ ਨੇ, ਮੈਚਿਓਰਟੀ ਗਰੰਟੀ, ਡੈਥ ਗਰੰਟੀ, ਰੀਸੈਟ ਕ੍ਰੈਡਿਟਰ ਆਪਸ਼ਨ, ਤੇ ਪ੍ਰਬੇਟ ਫੀਸ। ਜੇ ਫੀਚਰ ਨਹੀਂ ਚਾਹੀਦੇ ਤਾਂ ਤੁਹਾਨੂੰ 10% ਰਿਟਰਨ ਜਾਂ 18% ਆ ਰਹੀ ਹੈ। ਜੇ ਸੈਗਰੀਗੇਟ ਫੰਡ ਲਵੋਗੇ ਤਾਂ ਉਹਦੇ ਵਿੱਚ 0.5% ਰਿਟਰਨ ਤੁਹਾਨੂੰ ਇੰਸ਼ੋਰੈਂਸ ਕੰਪਨੀ ਲੈ ਲਵੇਗੀ, ਤੇ ਤੁਹਾਨੂੰ ਸੈਗਰੀਗੇਟ ਫੰਡ ਫਿਰ ਰਿਕਮੈਂਡ ਕੀਤੇ ਜਾਣਗੇ
ਜੀ।
ਤੇ ਗੱਲ ਸਾਹਿਬ, ਇੱਕ ਮੈਂ ਜ਼ਰੂਰੀ ਦੱਸਣਾ ਚਾਹਾਂਗਾ, ਸਿਰਫ 2 ਹੀ ਬੈਂਕ ਨੇ ਜਿਨ੍ਹਾਂ ਕੋਲ ਸੈਗਰੀਗੇਟ ਫੰਡ ਅਵੇਲੇਬਲ ਹੈਗੇ ਨੇ। 5 ਜਿਹੜੇ 5 ਵੱਡੇ ਬੈਂਕ ਨੇ, ਉਹਨਾਂ ਵਿੱਚ ਇੱਕ RBC ਹੈਗਾ ਤੇ 1 BMO ਹੈਗਾ
ਜੀ,
ਜਿਨ੍ਹਾਂ ਕੋਲ ਸਿਰਫ ਸੈਗਰੀਗੇਟ ਫੰਡ ਨੇ। ਇੰਸ਼ੋਰੈਂਸ ਕੰਪਨੀ ਸਭ ਦੇ ਕੋਲ ਹੁੰਦੇ ਨੇ
ਜੀ ਜੀ।
ਫੋਰ ਐਗਜ਼ਾਮਪਲ TD ਦਾ ਡਿਵੀਡੈਂਟ ਫੰਡ ਹੈ, ਜੇ ਤੁਸੀਂ ਜਾ ਕੇ TD ਦਾ ਡਿਵੀਡੈਂਟ ਫੰਡ TD ਤੋਂ ਜਾ ਕੇ ਲਵੋਗੇ
ਜੀ,
ਤਾਂ ਉਹਨੇ ਤੁਹਾਨੂੰ ਮਿਊਚੁਅਲ ਫੰਡ ਦੇਣਾ, ਕਿਉਂਕਿ TD ਕੋਲ ਸੈਗਰੀਗੇਟ ਫੰਡ ਨਹੀਂ ਹੈਗਾ
ਜੀ ਜੀ।
ਪਰ ਕਿਸੇ ਇੰਸ਼ੋਰੈਂਸ ਕੰਪਨੀ ਕੋਲ ਚਲੇ ਜਾਓ, ਜਿਵੇਂ ਮੈਨੂ ਲਾਈਫ, ਸਨ ਲਾਈਫ, ਉਹਨਾਂ ਤੋਂ ਜਾ ਕੇ ਉਹੀ ਫੰਡ TD ਦਾ ਲੈ ਲਓ, ਉਹਨਾਂ ਨੇ ਤੁਹਾਨੂੰ ਉਹੀ ਫੰਡ ਦੇ ਦੇਣਾ
ਜੀ।
ਜੇ TD ਤੁਹਾਨੂੰ ਰਿਟਰਨ ਆ ਰਹੀ ਸੀ 10%, ਤਾਂ ਮੈਨੂੰ ਲੱਗਦਾ ਉੱਥੋਂ ਉਸੇ ਫੰਡ ਦੀ ਰਿਟਰਨ ਆਏਗੀ 9.5%। ਫੰਡ ਉਹੀ ਹੈ, ਪਰ ਉਹਨਾਂ ਨੇ 10% ਰਿਟਰਨ ਲੈ ਕੇ ਤੁਹਾਨੂੰ 5 ਗਰੰਟੀਜ਼ ਦੇਤੀਆਂ। ਫੋਰ ਐਗਜ਼ਾਮਪਲ, ਤੁਸੀਂ ਐਪਲ ਦਾ ਫੋਨ ਲਿਆ, ਐਪਲ ਕੋਲ ਜਾ ਰਹੇ ਹੋ, 1 ਸਾਲ ਦੀ ਵਾਰੰਟੀ ਹੈ, ਬੈਸਟ ਬਾਏ ਕਹਿੰਦਾ $20 ਐਕਸਟਰਾ ਮੈਨੂੰ ਪੇ ਕਰ ਦਿਓ, ਉਸੇ ਫੋਨ ਤੇ ਵਾਰੰਟੀ 3 ਸਾਲ ਵਧਾ ਦਿੰਦੇ ਹਾਂ, ਫੋਨ ਉਹੀ ਹੈ। ਸੋ ਲੋਕਾਂ ਨੂੰ ਬਹੁਤ ਜ਼ਿਆਦਾ ਵੱਡੀ ਮਿਸਕਨਫਿਊਜ਼ਨ ਹੈਗੀ ਹੈ ਜੀ, ਪਤਾ ਨਹੀਂ ਸੈਗਰੀਗੇਟ ਫੰਡ ਕੀ ਨੇ। ਸੈਗਰੀਗੇਟ ਫੰਡ ਇਜ਼ ਨਥਿੰਗ ਐਕਸਟਰਾ, 5 ਗਰੰਟੀਜ਼ ਔਨ ਦਾ ਮਿਊਚੁਅਲ ਫੰਡ। ਤੇ ਮਿਊਚੁਅਲ ਫੰਡ ਕੀ ਨੇ? ਜਿਹੜੇ ਤੁਸੀਂ ਘਰ ਚੋਂ ਬਿੱਲ ਦੇ ਰਹੇ ਹੋ, ਉਹਨਾਂ ਕੰਪਨੀਆਂ ਦੇ ਸਟਾਕ ਹੈਗੇ ਨੇ, ਬਿੱਲ ਤੁਸੀਂ ਬੰਦ ਨਹੀਂ ਕਰ ਸਕਦੇ, ਪ੍ਰੋਫਿਟ ਤੁਸੀਂ ਦੇਈ ਜਾਣਾ ਹੈਗਾ। ਸੋ
ਸੋ ਨੰਬਰ ਇਹਨਾਂ ਦਾ 416-300-7393 4163003 93 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਮਨਜੀਤ ਸੰਧੂ ਜੀ ਰਾਈਟ ਐਡਵਾਈਜ਼ ਐਂਡ ਇਨਵੈਸਟਮੈਂਟ ਤੋਂ 4163003 93 ਕੁਇਕਲੀ ਕੁਛ ਹੋਰ ਕਹਿਣਾ ਚਾਹਾਂ ਤੇ ਵਿੱਚ
ਗੱਲ ਸਾਹਿਬ ਦੋ ਹੀ ਚੀਜ਼ਾਂ ਮੈਂ ਕਹਿਣੀਆਂ ਸੀ ਜਦੋਂ ਵੀ ਤੁਸੀਂ ਮਿਊਚਲ ਫੰਡ 'ਚ ਪੈਸਾ ਲਾਉਣਾ ਸਿਰਫ ਦੋ ਗੱਲਾਂ ਦਾ ਧਿਆਨ ਰੱਖਣਾ
ਜੀ
ਇੱਕ ਜਿੰਨੀ ਜਲਦੀ ਫੰਡ ਲੈ ਲਓਗੇ ਉਨੇ ਜ਼ਿਆਦਾ ਨੰਬਰ ਆਫ ਯੂਨਿਟ ਆਉਣਗੇ
ਜੀ ਜੀ
ਦੂਜੀ ਗੱਲ ਜਦੋਂ ਵੀ ਤੁਹਾਡੇ ਕੋਲ ਬੈਂਕ 'ਚ 0% 'ਤੇ ਪੈਸਾ ਪਿਆ ਉਸ ਪੈਸੇ ਨੂੰ ਜ਼ੀਰੋ 'ਤੇ ਨਾ ਰੱਖੋ ਉਸ ਕਿਸੇ ਨਾ ਕਿਸੇ ਫੰਡ 'ਚ ਇਨਵੈਸਟ ਕਰ ਦਿਓ ਜਾਂ ਜਦੋਂ ਵੀ ਕਿਤੇ ਫੰਡ ਡਾਊਨ ਲੱਭਦਾ ਠੀਕ ਹੈ ਉਦੋਂ ਦੇ ਯੂਨਿਟ ਹੋਰ ਬਾਏ ਕਰ ਲਓ ਕਿਉਂਕਿ ਉਹਦੇ ਨੰਬਰ ਆਫ ਯੂਨਿਟਸ ਜ਼ਿਆਦਾ ਆਉਣਗੇ ਅਤੇ ਦੂਜੀ ਗੱਲ ਕਈ ਵਾਰ ਮੈਂ ਕਲਾਇੰਟ ਨੂੰ ਪੁੱਛਦਾ ਹੁੰਦਾ ਜੀ ਤੁਸੀਂ ਇਸ ਫੰਡ ਨੂੰ ਸੈਲ ਕਦੋਂ ਕਰੋਗੇ
ਜੀ
ਤਾਂ ਮੈਨੂੰ ਆਂਸਰ ਮਿਲ ਜਾਂਦਾ ਜੀ ਜਦੋਂ ਹਾਈ ਹੋਏਗਾ ਨੋ ਪ੍ਰੋਪਰਟੀ ਸੋਨਾ ਅਤੇ ਫੰਡ
ਜੀ
ਜਦੋਂ ਵੀ ਡਿੱਗੇ ਹੋਣ ਲੈ ਕੇ ਰੱਖ ਲਓ ਵੇਚਣੀ ਉਦੋਂ ਹੈ ਜਦੋਂ ਪੈਸੇ ਦੀ ਐਮਰਜੈਂਸੀ ਲੋੜ ਹੈ
ਜੀ
ਨਹੀਂ ਤਾਂ ਵੇਚਣ ਦੀ ਲੋੜ ਨਹੀਂ
ਨੰਬਰ ਇਹਨਾਂ ਦਾ 416-300-7393 4163003 93 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ
ਕਰ ਸਕਦੇ ਹੋ ਦੋ ਕੁਐਸਚਨ ਪੁੱਛਣ ਲੱਗਾ ਜੀ
ਜੀ
ਆਪਣੀ ਡਿਸਕਸ਼ਨ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਸਿਰਫ ਦੋ ਬੈਂਕ ਨੇ ਜਿਨ੍ਹਾਂ ਦੇ ਕੋਲ ਸੈਗਰੀਗੇਟ ਫੰਡ ਹੈਗੇ ਨੇ ਤਾਂ ਜਿਹੜੇ ਵੀ ਲਿਸਨਰਸ ਉਹ ਦੋਨਾਂ ਬੈਂਕਾਂ ਦੇ ਨਾਮ ਦੱਸਣਗੇ ਜਾਂ ਮੈਨੂੰ ਟੈਕਸਟ ਕਰਨਗੇ ਤਾਂ ਉਹਨਾਂ ਨੂੰ ਅੱਜ ਖਬਰਸਾਰ ਵੱਲੋਂ ਅਤੇ ਰੇਡੀਓ ਆਪਣੇ ਰਾਈਟ ਐਡਵਾਈਸ ਵੱਲੋਂ 5 ਮੂਵੀ ਪਾਸ ਦਿੱਤੇ ਜਾਣਗੇ ਮੇਰਾ ਸੈੱਲਫੋਨ ਹੈਗਾ ਜੀ 416-300-7393
ਜੀ ਸੋ ਨੰਬਰ ਕੁਐਸਚਨ ਇੱਕ ਵਾਰੀ ਫਿਰ ਰਿਪੀਟ ਕਰ ਦਿਓ
ਅਗਰਵਾਲ ਸਾਹਿਬ ਮੈਂ ਜ਼ਿਕਰ ਕੀਤਾ ਸੀ ਕਿ ਸਿਰਫ ਦੋ ਹੀ ਬੈਂਕ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਕੋਲ ਸੈਗਰੀਗੇਟ ਫੰਡ ਹੈਗੇ ਨੇ ਮਿਊਚਲ ਫੰਡ ਤਾਂ ਸਭ ਕੋਲ ਹੈਗੇ ਨੇ ਸੈਗਰੀਗੇਟ ਫੰਡ ਸਿਰਫ ਦੋ ਹੀ ਬੈਂਕਾਂ ਕੋਲ ਹੈਗੇ ਨੇ ਮੈਂ ਉਹਨਾਂ ਦਾ ਨਾਮ ਜ਼ਿਕਰ ਕੀਤਾ ਸੀ ਤਾਂ ਲਿਸਨਰਸ ਨੂੰ ਮੈਂ ਉਹਨਾਂ ਦਾ ਨਾਮ ਜਾਣਨਾ ਚਾਹਾਂਗਾ ਸੈੱਲਫੋਨ ਹੈਗਾ ਜੀ ਮੇਰਾ 416-300-7393 ਅਤੇ ਗਰਵਾਲ ਸਾਹਿਬ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ
416-300-7393 ਇਹਨਾਂ ਨੰਬਰ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹ ਫਾਸਲ ਜਿਹੜੇ ਲੈ ਸਕਦੇ ਹੋ ਪਵਾਂ ਖੌੜਸਰ ਦੇ ਵਿੱਚ ਖਬਰਾਂ ਦਾ ਸਮਾਂ ਹੋ ਗਿਆ ਥੋੜ੍ਹਾ ਮੈਂ ਲੇਟ ਹੋ ਗਿਆ ਇਸ ਸਮੇਂ ਸੋ ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਲਈਏ ਪਰ ਉਸ ਤੋਂ ਪਹਿਲਾਂ ਕੁਇਕਲੀ ਗੈਰੀ ਚੱਠਾ ਜੀ ਵੀ ਅੱਜ ਸਟੂਡੀਓ ਦੇ ਵਿੱਚ ਨੇ ਪਹਿਲੀ ਵਾਰ ਸਟੂਡੀਓ 'ਚ ਪਹੁੰਚੇ ਨੇ ਔਰ ਪਹਿਲੀ ਵਾਰ ਔਨ ਏਅਰ ਇਹਨਾਂ ਦੀ ਆਵਾਜ਼ ਹੋਈ ਹੈ ਪੰਜਾਬ ਸਿੰਧ ਫਾਈਨੈਂਸਿਸ ਤੋਂ ਟਰੱਕ ਲੋਨਸ ਦੇ ਲਈ ਤੁਹਾਡੇ ਨਾਲ ਗੱਲ ਕਰਨਗੇ ਕੁਇਕਲੀ ਗੈਰੀ ਚੱਠਾ ਜੀ ਕੀ ਕਰਨਾ ਚਾਹੁੰਦੇ ਹੋ
ਹਾਂਜੀ ਹੈਵੀ ਇਕੁਪਮੈਂਟ ਫਾਈਨੈਂਸਿੰਗ ਮੋਸਟਲੀ ਟਰੱਕ ਲੋਨ 6% ਤੋਂ ਸਟਾਰਟ ਹੋ ਜਾਂਦੇ ਇਹਦੇ ਵਿੱਚ ਤੁਹਾਡੇ ਕ੍ਰੈਡਿਟ ਸਕੋਰ ਵਗੈਰਾ ਸਾਰਾ ਕੁਝ ਕਾਊਂਟ ਕਰਦਾ ਹੈਗਾ ਪਰ ਸਾਡੇ ਕੋਲ ਤੁਹਾਡਾ ਕ੍ਰੈਡਿਟ ਮਾੜਾ ਹੈਗਾ ਤਾਂ ਉਹਦੀ ਵੀ ਆਪਸ਼ਨਸ ਹੈਗੀਆਂ ਨੇ ਅਤੇ ਉਹ ਥੋੜ੍ਹਾ ਤੁਹਾਨੂੰ ਰੋਲ 1-2% ਥੋੜ੍ਹਾ ਮਹਿੰਗਾ ਪੈ ਸਕਦਾ ਪਰ ਫਾਈਨੈਂਸਿੰਗ ਤੁਹਾਡੀ 24-48 ਆਵਰਸ ਦੇ ਆ ਜਾਂਦੀ ਇੱਕ ਵਾਰ ਤੁਸੀਂ ਪੇਪਰ ਵਰਕ ਜਾਂ ਜਮ੍ਹਾਂ ਕਰਾ ਦਿੰਦੇ ਹੈਗੇ ਇਸ ਤੋਂ ਇਲਾਵਾ ਤੁਹਾਡਾ ਥਿਨ ਕ੍ਰੈਡਿਟ ਹੋਵੇ ਤੁਸੀਂ ਨਵੇਂ ਹੈਗੇ ਆ ਤੁਸੀਂ ਡਰਾਈਵ ਕਰਦੇ ਨੂੰ 6 ਮਹੀਨੇ ਹੋਏ ਤੁਸੀਂ ਟਰੱਕ ਲੈਣਾ ਚਾਹੁੰਦੇ ਹੈਗੇ ਤਾਂ ਅਸੀਂ ਤੁਹਾਨੂੰ ਫਿਰ ਵੀ ਫਾਈਨੈਂਸ ਕਰਕੇ ਦੇ ਸਕਦੇ ਹੈਗੇ ਫਲੀਟ ਦੇ ਟਰੱਕ ਸਾਡੇ ਕੋਲ ਇਸ ਟਾਈਮ ਆਏ ਹੋਏ ਹੁਣੇ ਮੈਨੂੰ ਮੈਸੇਜ ਆਇਆ ਜਿਹੜੇ ਮੈਂ ਹੀ ਫਾਈਨੈਂਸ ਕੀਤੇ ਸੀ ਸਾਡੇ ਕੋਲ 5 ਬੀਟ ਬਿਲਡ 5799 ਹੈਗੇ ਆ 8 ਲੱਖ ਤੋਂ 1 ਮਿਲੀਅਨ ਦੇ ਵਿੱਚ ਚੱਲੇ 13 ਸਪੀਡ ਕਮਿੰਸ ਦੀ ਮੋਟਰ ਹੈਗੀ ਜੇ ਕਿਸੇ ਨੇ ਲੈਣੇ ਆ ਤਾਂ ਮੈਨੂੰ ਫੋਨ ਕਰ ਲੈਣ ਅਤੇ ਅੱਜ ਹੀ ਆਇਆ ਟਰੱਕ ਆਟੋ ਪਾਰਟ ਦੇ ਵਿੱਚ ਚੱਲੇ ਆ ਇਹਨਾਂ ਦੀ ਵਾਰੰਟੀ ਵੀ ਅਸੀਂ ਕਰਕੇ ਦੇਵਾਂਗੇ 2 ਮਿਲੀਅਨ ਕਿਲੋਮੀਟਰਸ ਤੱਕ ਅਤੇ ਫੋਨ ਕਰੋ 905-440-0000 ਅਤੇ ਹੋਰ ਵੀ ਕੋਈ ਹੈਵੀ ਇਕੁਪਮੈਂਟ ਤੁਸੀਂ ਲੈਣਾ ਹੈ ਕਾਰਗੋ ਵੈਨ ਲੈਣੀ ਹੈ ਤੁਸੀਂ ਟੋ ਟਰੱਕ ਲੈਣਾ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ ਫਾਈਨੈਂਸਿੰਗ ਅਵੇਲੇਬਲ ਹੈਗੀ ਹੈ ਕੋਈ ਵੀ ਸਮਾਲ ਬਿਜ਼ਨਸ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ ਉਹਦੇ ਇਕੁਪਮੈਂਟ ਲਈ ਫਾਈਨੈਂਸਿੰਗ ਤੁਹਾਡੇ ਲਈ ਅਵੇਲੇਬਲ ਹੈਗੀ 7 ਦਿਨ ਤੁਹਾਡੀ ਸੇਵਾ 'ਚ ਹੈਗੀ 905-440-0000 ਗੈਰੀ ਚੱਠਾ
ਥੈਂਕ ਯੂ ਸੋ ਮੱਚ ਚੱਠਾ ਸਾਹਿਬ ਧੰਨਵਾਦ ਔਰ ਵਿਸ਼ ਯੂ ਗੁੱਡ ਲੱਕ ਹੋਪ ਆਪਾਂ ਲੌਂਗ ਟਾਈਮ ਬਿਜ਼ਨਸ ਤੁਹਾਡੇ ਨਾਲ ਕਰਦੇ ਰਹਾਂਗੇ ਅਤੇ ਤੁਹਾਡੀ ਆਵਾਜ਼ ਇਸੇ ਤਰ੍ਹਾਂ ਹੀ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਰਹਾਂਗੇ ਲਾਓ ਫਿਰ ਪੇਸ਼ ਨੇ ਪੰਜਾਬ ਤੋਂ ਖਬਰਾਂ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਪੀਅਰਸਨ ਕਿਚਨ ਕੈਬਨਿਟ ਵੱਲੋਂ ਪੀਅਰਸਨ ਕਿਚਨ ਕੈਬਨਿਟ ਦਾ ਨੰਬਰ ਨੋਟ ਕਰ ਲਓ ਵਿਕਰਮਜੀਤ ਸਿੰਘ ਆ ਉਹਨਾਂ ਦਾ 416-200-0931 416-200-0931 416-200-0931
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਿਨ ਵੀਰਵਾਰ 10 ਜਨਵਰੀ ਦੇਸੀ ਮਹੀਨਾ 26 ਪੋਹ ਹੈ ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ CBI ਦੇ ਡਾਇਰੈਕਟਰ ਅਲੋਕ ਵਰਮਾ ਨੂੰ ਸਿਲੈਕਸ਼ਨ ਕਮੇਟੀ ਨੇ ਕੀਤਾ ਲਾਂਭੇ ਗਰੀਬ ਜਨਰਲ ਵਰਗ ਦੇ 10% ਰਾਖਵਾਂਕਰਨ ਨੂੰ ਸੁਪਰੀਮ ਕੋਰਟ ਵਿੱਚ ਦਿੱਤੀ ਗਈ ਚੁਣੌਤੀ ਹਿੰਦੂ ਸੰਗਠਨਾਂ ਦੀਆਂ ਧਮਕੀਆਂ ਮਗਰੋਂ ਨਵਜੋਤ ਸਿੱਧੂ ਨੂੰ ਮਿਲੀ Z+ ਸੁਰੱਖਿਆ ਛਤਰੀ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਹੋਏ ਸ਼ਾਮਲ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ ਸਿਲੈਕਸ਼ਨ ਕਮੇਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ CBI ਦੇ ਨਿਰਦੇਸ਼ਕ ਅਲੋਕ ਵਰਮਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੋਧੀ ਧਿਰ ਦੇ ਨੇਤਾ ਮਲਲਿਕਾਰਜੁਨ ਖੜਗੇ ਅਤੇ ਜਸਟਿਸ AK ਸਿੱਕੀ ਦੀ 2 ਘੰਟੇ ਤੋਂ ਵੱਧ ਸਮਾਂ ਚੱਲੀ ਮੀਟਿੰਗ ਤੋਂ ਬਾਅਦ ਲਿਆ ਗਿਆ ਹਾਲਾਂਕਿ ਮਲਿਕਾ ਅਰਜੁਨ ਖੜਗੇ ਨੇ ਅਲੋਕ ਵਰੱਪਾ ਨੂੰ ਹਟਾਉਣ ਦਾ ਵਿਰੋਧ ਕੀਤਾ ਸੀ, ਪਰੰਤੂ ਕਮੇਟੀ ਨੇ ਫੈਸਲਾ 2-1 ਨਾਲ ਲੈ ਲਿਆ। ਉਹਨਾਂ ਦੀ ਥਾਂ ਤੇ ਨਾਗੇਸ਼ਵਰ ਰਾਓ ਫਿਰ ਤੋਂ ਕੰਮ ਸੰਭਾਲ ਸਕਦੇ ਨੇ। ਬੀਤੇ ਦਿਨੀ ਹੀ ਸੁਪਰੀਮ ਕੋਰਟ ਨੇ ਉਹਨਾਂ ਦੀ ਛੁੱਟੀ ਨੂੰ ਖਾਰਜ ਕੀਤਾ ਸੀ। ਉਹਨਾਂ ਨੇ ਆਪਣਾ ਪਦ ਫਿਰ ਤੋਂ ਸੰਭਾਲ ਲਿਆ ਸੀ। 36 ਘੰਟਿਆਂ ਬਾਅਦ ਹੀ ਅਲੋਕ ਵਰਮਾ ਨੂੰ ਹਟਾ ਦਿੱਤਾ ਗਿਆ ਹੈ। ਸੰਸਦ ਦੇ ਦੋਵਾਂ ਸਦਨਾਂ ਵਿੱਚੋਂ ਪਾਸ ਕੀਤੇ ਗਏ ਗਰੀਬ ਜਨਰਲ ਤਬਕੇ ਦੇ 10% ਰਾਖਵੇਂਕਰਨ ਦੇ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਯੂਥ ਫਾਰ ਐਕਟੀਵਿਟੀ ਨੇ ਇਸ ਸੰਵਿਧਾਨ ਸੋਧ ਬਿੱਲ ਨੂੰ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਸੰਸਦ ਦੇ ਸ਼ੀਤਕਾਲੀਨ ਸੈਸ਼ਨ ਦੇ ਖਤਮ ਹੋਣ ਤੋਂ ਇੱਕ ਦਿਨ ਪਹਿਲਾਂ ਅਚਾਨਕ ਸਰਕਾਰ ਨੇ ਗਰੀਬ ਜਨਰਲ ਤਬਕੇ ਲਈ ਸਿੱਖਿਆ ਤੇ ਨੌਕਰੀ ਵਿੱਚ 10% ਰਾਖਵੇਂਕਰਨ ਦਾ ਸੰਵਿਧਾਨ ਸੋਧ ਬਿੱਲ ਪੇਸ਼ ਕੀਤਾ ਸੀ। ਇਸ ਬਿੱਲ ਖਿਲਾਫ ਦਾਇਰ ਅਰਜ਼ੀ ਵਿੱਚ ਕਿਹਾ ਗਿਆ ਕਿ ਬਿੱਲ ਬੇਤਰਤੀਬੇ ਤਰੀਕੇ ਨਾਲ 2 ਦਿਨਾਂ ਅੰਦਰ ਹੀ ਸੰਸਦ ਵਿੱਚ ਪਾਸ ਕਰ ਦਿੱਤਾ ਗਿਆ। ਇਸ ਤੇ ਜ਼ਿਆਦਾ ਚਰਚਾ ਵੀ ਨਹੀਂ ਕੀਤੀ ਗਈ। ਅਰਜ਼ੀ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਕਾਨੂੰਨ ਸੰਵਿਧਾਨ ਦੇ 2 ਅਨੁਛੇਦਾਂ ਦੀ ਉਲੰਘਣਾ ਕਰਦਾ ਹੈ। ਦਰਅਸਲ ਸੋਮਵਾਰ ਨੂੰ ਜਿਵੇਂ ਹੀ ਇਸ ਬਿੱਲ ਬਾਰੇ ਮੀਡੀਆ ਵਿੱਚ ਜਾਣਕਾਰੀ ਆਈ, ਵਿਰੋਧੀ ਪਾਰਟੀਆਂ ਨੇ ਇਸ ਦੀ ਟਾਈਮਿੰਗ ਤੇ ਸਖ਼ਤ ਵਿਰੋਧ ਕੀਤਾ। ਹਾਲਾਂਕਿ ਸੰਸਦ ਦੇ ਦੋਵਾਂ ਸਦਨਾਂ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਸ ਬਿੱਲ ਦਾ ਸਮਰਥਨ ਵੀ ਕੀਤਾ। ਅਜਿਹਾ ਪਹਿਲਾਂ ਵੀ ਕਿਹਾ ਜਾ ਰਿਹਾ ਸੀ ਕਿ ਇਸ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਕਾਨੂੰਨੀ ਆਧਾਰ ਤੇ ਵੀ ਇਸ ਬਿੱਲ ਵਿੱਚ ਵੱਡੇ ਅੜਿੱਕੇ ਸਾਹਮਣੇ ਆ ਰਹੇ ਨੇ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਕੌਮੀ ਮਹਿਲਾ ਕਮਿਸ਼ਨ NCW ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੈਪੁਰ ਵਿੱਚ ਕਿਸਾਨਾਂ ਦੀ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ 56 ਇੰਚ ਦਾ ਸੀਨਾ ਰੱਖਣ ਵਾਲਾ ਚੌਕੀਦਾਰ ਭੱਜ ਗਿਆ ਹੈ ਅਤੇ ਸੀਤਾਰਮਨ ਜੀ ਨੂੰ ਰੱਖਿਆ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਉਹ ਆਪਣਾ ਬਚਾਅ ਨਹੀਂ ਕਰ ਸਕਦੇ। ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਇਸ ਬਿਆਨ ਤੇ NCW ਦੀ ਪ੍ਰਧਾਨ ਰੇਖਾ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਰਾਹੁਲ ਗਾਂਧੀ ਤੋਂ ਸਪਸ਼ਟੀਕਰਨ ਮੰਗਿਆ ਹੈ ਕਿ ਉਹਨਾਂ ਨੇ ਕੱਲ੍ਹ ਟਵੀਟ ਵਿੱਚ ਕੀ ਅਤੇ ਕਿਉਂ ਕਿਹਾ। ਉਹਨਾਂ ਕਿਹਾ ਕਿ ਰਾਹੁਲ ਵੱਲੋਂ ਦਿੱਤਾ ਗਿਆ ਇਹ ਬਿਆਨ ਮੰਦਭਾਗਾ ਹੈ, ਇਸ ਕਾਰਨ ਹੀ ਉਹਨਾਂ ਨੇ ਇਹ ਨੋਟਿਸ ਜਾਰੀ ਕੀਤਾ ਹੈ। ਬਲਾਤਕਾਰ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਕੱਟ ਰਹੇ ਡੇਰਾ ਸੱਚਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਜਾਰੀ ਪੱਤਰਕਾਰ ਛਤਰਪਤੀ ਕਤਲ ਮਾਮਲੇ ਵਿੱਚ ਅਦਾਲਤ ਦਾ ਫੈਸਲਾ ਭਲਕੇ 11 ਜਨਵਰੀ ਨੂੰ ਆਵੇਗਾ। ਸਾਲ 2017 ਵਿੱਚ ਬਲਾਤਕਾਰ ਕੇਸ ਵਿੱਚ ਦੋਸ਼ੀ ਲਾਨੇ ਜਾਣ ਮਗਰੋਂ ਰਾਮ ਰਹੀਮ ਦੇ ਪੈਰੋਕਾਰਾਂ ਨੇ ਕਾਫੀ ਹਿੰਸਾ ਕੀਤੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਹੁਣ ਸਮੇਂ ਸਿਰ ਚੌਕਸ ਹੋ ਗਈ ਹੈ। ਰਾਮ ਰਹੀਮ ਦੇ ਗੜ੍ਹ ਯਾਨੀ ਸਿਰਸਾ ਸ਼ਹਿਰ ਦੀ ਸੁਰੱਖਿਆ ਨੂੰ ਖਾਸ ਤੌਰ ਤੇ ਸਖ਼ਤ ਕੀਤਾ ਗਿਆ ਹੈ। ਪੁਲਿਸ ਨੇ ਸਿਰਸਾ ਵਿੱਚ ਹਾਈ ਅਲਰਟ ਦੇ ਨਾਲ ਹੋਰਨਾਂ ਜ਼ਿਲ੍ਹਿਆਂ ਤੋਂ ਪੁਲਿਸ ਮੁਲਾਜ਼ਮਾਂ ਦੀਆਂ 12 ਕੰਪਨੀਆਂ ਨੂੰ ਸ਼ਹਿਰ ਵਿੱਚ ਤੈਨਾਤ ਕੀਤਾ ਹੈ। ਤਕਰੀਬਨ 1500 ਪੁਲਿਸ ਮੁਲਾਜ਼ਮ ਸ਼ਹਿਰ ਵਿੱਚ ਤੈਨਾਤ ਕੀਤੇ ਗਏ ਨੇ। ਇਸ ਤੋਂ ਇਲਾਵਾ ਸ਼ਹਿਰ ਦੇ ਵੀਟਾ ਮਿਲਕ ਪਲਾਂਟ, ਸ਼ਾਹਪੁਰ ਬੇਗੂ ਦਾ ਬਿਜਲੀ ਘਰ ਤੇ ਡੇਰੇ ਦੇ ਸਕੂਲ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ। ਡੇਰੇ ਦੇ ਹਸਪਤਾਲ ਵਿੱਚ ਕਿਸੇ ਵੀ ਗੰਭੀਰ ਮਰੀਜ਼ ਨੂੰ ਨਾ ਰੱਖਣ ਦੇ ਹੁਕਮ ਦਿੱਤੇ ਗਏ ਹਨ ਤੇ ਡੇਰੇ ਵਿੱਚ ਹੋਰ ਸੰਗਤ ਦੀ ਆਮਦ ਤੇ ਰੋਕ ਲਾਈ ਗਈ ਹੈ। ਸੂਤਰਾਂ ਮੁਤਾਬਕ ਇਸ ਸਮੇਂ ਤਕਰੀਬਨ 1000 ਲੋਕ ਡੇਰੇ ਦੇ ਅੰਦਰ ਮੌਜੂਦ ਹਨ ਤੇ ਪੁਲਿਸ ਡੇਰੇ ਅੰਦਰ ਆਉਣ ਜਾਣ ਵਾਲਿਆਂ ਦੀ ਵੀਡੀਓਗ੍ਰਾਫੀ ਕਰ ਰਹੀ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਜੈੱਡ ਪਲੱਸ ਸੁਰੱਖਿਆ ਹੇਠ ਰਹਿਣਗੇ। ਕਰਤਾਰਪੁਰ ਲਾਂਘੇ ਦਾ ਮਸਲਾ ਪਾਕਿਸਤਾਨ ਕੋਲ ਉਠਾਉਣ ਤੇ 5 ਰਾਜਾਂ ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰੜੇ ਹੱਥੀਂ ਲੈਣ ਕਰਕੇ ਉਹਨਾਂ ਨੂੰ ਕਈ ਧਮਕੀਆਂ ਮਿਲ ਰਹੀਆਂ ਹਨ। ਇਸ ਮਗਰੋਂ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਸੁਰੱਖਿਆ ਵਧਾਉਣ ਦੀ ਸਿਫਾਰਿਸ਼ ਕੀਤੀ ਸੀ। ਪੰਜਾਬ ਸਰਕਾਰ ਨੇ ਸਿੱਧੂ ਦੀ ਜਾਨ ਨੂੰ ਖਤਰਾ ਮੰਨਦਿਆਂ ਬੁਲੇਟ ਪਰੂਫ ਗੱਡੀਆਂ ਸਮੇਤ ਮੰਤਰੀ ਦੀ ਸੁਰੱਖਿਆ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਕੈਪਟਨ ਸਰਕਾਰ ਨੇ ਸਿੱਧੂ ਨੂੰ ਸੂਬਾਈ ਪੱਧਰ ਤੇ ਜ਼ੈੱਡ ਪਲੱਸ ਸੁਰੱਖਿਆ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ। ਇਸ ਦੇ ਨਾਲ ਹੀ ਸੂਬੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਨਿਰਮਲਜੀਤ ਸਿੰਘ ਕਲਸੀ ਨੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ ਨੂੰ ਭੇਜੇ ਪੱਤਰ ਰਾਹੀਂ ਸਿੱਧੂ ਨੂੰ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ CISF ਜਾਂ CAPF ਦੀ ਸੁਰੱਖਿਆ ਛਤਰੀ ਮੁਹੱਈਆ ਕਰਾਉਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਹਾਲ ਹੀ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਜਪਾ ਦੇ ਸੀਨੀਅਰ ਆਗੂਆਂ ਅਤੇ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ ਸਨ। ਇਸੇ ਦੌਰਾਨ ਹੀ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਹਿੰਦੂ ਯੁਵਾ ਵਾਹਿਨੀ ਨੇ ਸਿੱਧੂ ਦੇ ਸਿਰ ਦਾ ਇਨਾਮ 1 ਕਰੋੜ ਰੁਪਇਆ ਰੱਖਿਆ ਸੀ। ਕਾਂਗਰਸ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਵੀ ਸਿੱਧੂ ਨੂੰ ਸਟਾਰ ਕੰਪੇਨਰ ਐਲਾਨਿਆ ਹੋਇਆ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਜ਼ੈੱਡ ਪਲੱਸ ਸੁਰੱਖਿਆ ਸ਼੍ਰੇਣੀ ਵਿੱਚ ਰੱਖਿਆ ਹੋਇਆ ਹੈ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ CISF ਦੀ ਸੁਰੱਖਿਆ ਦਿੱਤੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀਆਂ ਦਾ ਕਾਰਵਾ ਹੁਣ ਵੱਡਾ ਹੋਣ ਲੱਗ ਪਿਆ ਹੈ। ਉਹਨਾਂ ਨੇ ਅੱਜ ਮਾਲਵਾ ਵਿੱਚ ਵੀ ਝੰਡਾ ਗੱਡ ਦਿੱਤਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੇ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਮੌਜੂਦਗੀ ਵਿੱਚ ਟਕਸਾਲੀਆਂ ਨਾਲ ਚੱਲਣ ਦਾ ਐਲਾਨ ਕੀਤਾ ਹੈ। ਇਸ ਮੌਕੇ ਸਾਬਕਾ MP ਰਤਨ ਸਿੰਘ ਅਜਨਾਲਾ, ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਤੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪੂਰੀ ਟੀਮ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਰਾਜਦੇਵ ਸਿੰਘ ਖਾਲਸਾ ਦੇ ਘਰ ਪਹੁੰਚੀ। ਰਾਜਦੇਵ ਸਿੰਘ ਖਾਲਸਾ ਨੇ ਸਾਲ 2016 ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀ। ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਰਾਜਦੇਵ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਬਰਨਾਲਾ ਤੇ ਸੰਗਰੂਰ ਵਿੱਚ ਮਜ਼ਬੂਤ ਕਰਨਗੇ। ਪਟਿਆਲਾ ਪੁਲਿਸ ਨੇ ਸੀਨੀਅਰ ਅਕਾਲੀ ਲੀਡਰ ਤੇ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਰਿਸ਼ਤੇਦਾਰ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਤੇ ਪਟਿਆਲਾ ਦੀ ਵਿਧਵਾ ਮਹਿਲਾ ਨਾਲ ਬਲਾਤਕਾਰ ਤੇ ਉਸਨੂੰ ਧੋਖਾ ਦੇਣ ਦੇ ਇਲਜ਼ਾਮ ਲੱਗੇ ਨੇ। ਨਵੰਬਰ ਵਿੱਚ ਘਨੌਰ ਦੀ ਮਹਿਲਾ ਨੇ ਹਰਪਾਲਪੁਰ ਖਿਲਾਫ਼ ਕੇਸ ਦਰਜ ਕਰਾਉਣ ਬਾਅਦ ਉਹਨਾਂ ਤੇ ਉਸਨੂੰ ਤੇ ਉਸਦੇ ਬੱਚੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਇਲਜ਼ਾਮ ਲਗਾਏ ਹਨ। ਸੂਤਰਾਂ ਮੁਤਾਬਕ ਹਰਪਾਲਪੁਰ ਪਿਛਲੇ 2 ਮਹੀਨਿਆਂ ਤੋਂ ਫਰਾਰ ਸੀ। ਪੁਲਿਸ 2 ਮਹੀਨਿਆਂ ਤੋਂ ਉਹਨਾਂ ਦੀ ਭਾਲ ਕਰ ਰਹੀ ਸੀ। 2 ਨਵੰਬਰ ਨੂੰ ਉਹਨਾਂ ਖਿਲਾਫ਼ ਬਲਾਤਕਾਰ ਅਤੇ ਧੋਖਾਧੜੀ ਸੰਬੰਧੀ FIR ਦਾਖਲ ਕੀਤੀ ਗਈ ਸੀ। ਕਾਂਗਰਸ ਸਰਕਾਰ ਆਪਣੇ ਮੰਤਰੀਆਂ ਵੱਲੋਂ ਨਵੇਂ ਚੁਣੇ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾ ਕੇ ਸਿਆਸੀ ਲਾਹਾ ਲੈਣ ਦੇ ਰੌਂ ਵਿੱਚ ਹੈ, ਪਰ ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਨੇ ਇਸ ਉੱਪਰ ਸਵਾਲ ਉਠਾਏ ਨੇ। ਕਮੇਟੀ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਣ ਦੇ ਅਮਲ ਦੀ ਨਿਖੇਧੀ ਕੀਤੀ ਹੈ, ਕਿਉਂਕਿ ਪੰਜਾਬ ਪੰਚਾਇਤ ਕਾਨੂੰਨ ਤਹਿਤ ਸਹੁੰ BDPO ਨੇ ਚੁਕਾਉਣੀ ਹੁੰਦੀ ਹੈ। ਮੌਜੂਦਾ ਅਮਲ ਦੀ ਕਾਰਵਾਈ ਨੂੰ ਜਮਹੂਰੀਅਤ ਵਿੱਚ ਨਾਜਾਇਜ਼ ਦਖਲ ਅੰਦਾਜ਼ੀ ਕਰਾਰ ਦਿੰਦੇ ਹੋਏ ਇਸ ਅਮਲ ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਪੰਜਾਬ ਦੇ ਨਵੇਂ ਚੁਣੇ ਪੰਚਾਂ ਸਰਪੰਚਾਂ ਪੰਚਾਇਤ ਸਮਿਤੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਇਸ ਲਈ ਬਾਕਾਇਦਾ 11 ਤੇ 12 ਜਨਵਰੀ ਨੂੰ ਜ਼ਿਲ੍ਹਾ ਪੱਧਰ ਉੱਤੇ ਸਮਾਗਮ ਕਰਵਾਏ ਜਾਣਗੇ। ਰਾਜ ਦੇ 15 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੂੰ 11 ਜਨਵਰੀ ਨੂੰ ਤੇ 7 ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨੂੰ 12 ਜਨਵਰੀ ਨੂੰ ਸਹੁੰ ਚੁਕਾਈ ਜਾਵੇਗੀ। ਹਾਸਲ ਵੇਰਵਿਆਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਜਨਵਰੀ ਨੂੰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਪੰਚਾਇਤੀ ਨੁਮਾਇੰਦਿਆਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 11 ਜਨਵਰੀ ਨੂੰ ਲੁਧਿਆਣਾ ਵਿੱਚ ਪੰਚਾਂ ਸਰਪੰਚਾਂ ਤੇ ਪੰਚਾਇਤੀ ਸੰਸਥਾਵਾਂ ਦੇ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਸਮੇਤ DSGMC ਦੇ ਉੱਚ ਅਹੁਦੇਦਾਰ ਰਹਿ ਚੁੱਕੇ 3 ਵਿਅਕਤੀਆਂ ਤੇ ਕੇਸ ਦਰਜ ਕੀਤਾ ਗਿਆ। ਦਿੱਲੀ ਦੇ ਨਾਰਥ ਐਵੇਨਿਊ ਥਾਣੇ ਵਿੱਚ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਦੀ ਸ਼ਿਕਾਇਤ ਤੇ ਦਿੱਲੀ ਪੁਲਿਸ ਨੇ ਧੋਖਾਧੜੀ, ਭ੍ਰਿਸ਼ਟਾਚਾਰ ਤੇ ਗੁਰਦੁਆਰੇ ਦੇ ਫੰਡਾਂ ਦੀ ਦੁਰਵਰਤੋਂ ਕਰਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਹੈ। ਹੁਣ GK ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਦਰਅਸਲ ਦਿੱਲੀ ਦੀ ਪਟਿਆਲਾ ਕੋਰਟ ਨੇ ਬੀਤੇ ਕੱਲ GK ਦੀ FIR ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਤੇ ਹੁਣ GK ਖਿਲਾਫ਼ ਕੇਸ ਦਰਜ ਹੋ ਗਿਆ ਹੈ। GK ਖਿਲਾਫ਼ ਕਮੇਟੀ ਵਿੱਚ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਖ਼ਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖ਼ਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਖ਼ਬਰ ਰੱਖਾ।
ਸੈਮਸੰਗ, ਐਪਲ ਅਤੇ ਬਲੈਕਬੇਰੀ ਦੇ ਅਨਲੌਕਡ ਡੱਬਾ ਪੈਕ ਫੋਨ ਬਿਨਾਂ ਕਿਸੇ ਕੰਟਰੈਕਟ ਤੇ ਹੋਲਸੇਲ ਰੇਟਾਂ ਤੇ ਲੈਣ ਲਈ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ 3565783861। ਹੁਣ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਫੋਨਾਂ ਨੂੰ ਜਾਂ ਲੈਪਟਾਪ ਆਦਿ ਨੂੰ ਖਰਾਬ ਹੋਣ ਤੇ ਸੁੱਟੋ ਨਾ, ਬਲਕਿ ਇਹਨਾਂ ਦੀ ਰਿਪੇਅਰ ਬੜੇ ਹੀ ਵਾਜਬ ਰੇਟਾਂ ਤੇ ਹਾਈ ਕੁਆਲੀਫਾਈਡ ਟੈਕਨੀਸ਼ੀਅਨ ਤੋਂ ਕਰਵਾ ਕੇ ਨਵਿਆਂ ਵਰਗੇ ਬਣਵਾਓ। 3565783861।
ਦੁੱਖ ਸੁੱਖ ਜੀਉਣ ਦੇ ਨਾਲ ਬਣੇ ਨੇ, ਜੇਕਰ ਹੈਲਥ ਇਸ਼ੂਜ ਨੇ ਆ ਕੇ ਰਿਹਾ ਤਾਂ ਹੋਮਿਓਪੈਥੀ ਦੀ ਅਨਮੋਲ ਦਾਤ ਆਪਣੇ ਝੋਲੇ ਵਿੱਚ ਪਾਓ। ਸਿਰਫ ਰਾਹਤ ਹੀ ਨਹੀਂ, ਪ੍ਰੋਬਲਮਸ ਤੋਂ ਛੇਤੀ ਹੋਰ ਪੂਰਨ ਨਿਜਾਤ ਲਿਆਓ। ਨਾਮਰਤ ਬਿਮਾਰੀਆਂ ਹੋਣ ਜਾਂ ਹੋਰ ਮਸਲੇ, ਸੁਖਮਨੀ ਹੋਮਿਓਪੈਥੀ ਚੇਤੇ ਰੱਖੋ। 416-522-7777, ਦੈਟਸ 416-522-7777 ਔਰ sukhmaniclinic.com।
ਜੀ ਹਾਂ, ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385 ਯਾਨੀ 6475013485 ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ ਯੂਨਿਟ ਨੰਬਰ 102 ਬ੍ਰੈਂਪਟਨ ਦੇ ਵਿੱਚ ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
ਬੇਟਾ ਅਸੀਂ ਘਰ ਸ਼ਿਫਟ ਕਰ ਰਹੇ ਹਾਂ।
ਓਹੋ ਸਿਮਰਨ, ਮੈਂ ਹਲੇ ਜੈਕ ਔਜਲਾ ਨੂੰ ਇੱਕ ਵਾਰੀ ਮਿਲ ਕੇ ਹੀ ਆਇਆ ਹਾਂ ਔਰ ਤੂੰ ਪੈਕਿੰਗ ਵੀ ਸ਼ੁਰੂ ਕਰਤੀ। ਇਹ ਵਾਲਾ ਘਰ ਕੋਈ ਅੰਬ ਥੋੜੀ ਹੈ ਜਿਹੜਾ ਹੁਣੇ ਵਿਕ ਜਾਊ।
ਹੋ ਜੀ, ਇਸੇ ਲਈ ਤਾਂ ਜਲਦੀ ਕਰ ਰਹੀ ਹਾਂ। ਅਸੀਂ ਘਰ ਜੈਕ ਔਜਲਾ ਤੋਂ ਲਿਸਟ ਕਰਵਾਇਆ ਹੈ। ਉਹਨਾਂ ਦਾ ਤਜੁਰਬਾ ਤੇ ਪ੍ਰੋਫੈਸ਼ਨਲ ਕੰਮ ਸਾਰੀ ਦੁਨੀਆ ਜਾਣਦੀ ਹੈ। ਕਹਿੰਦੇ ਨੇ ਜੈਕ ਔਜਲਾ ਤੋਂ ਲਿਸਟ ਹੋਇਆ ਘਰ ਤੇ ਰਾਕਟ ਦੀ ਸਪੀਡ ਤੋਂ ਵਿਕ ਜਾਂਦੇ ਨੇ।
ਬਿਲਕੁਲ ਸਹੀ, ਜੈਕ ਔਜਲਾ ਰੀਅਲ ਇਸਟੇਟ ਦੀ ਦੁਨੀਆ ਵਿੱਚ ਫਾਸਟ, ਐਕੂਰੇਟ ਤੇ ਬੈਸਟ ਪ੍ਰਾਈਸ ਦਾ ਨਾਮ ਜੈਕ ਔਜਲਾ।
ਤੇ ਜਦ ਖਰੀਦਣਾ ਜਾਂ ਵੇਚਣਾ ਹੋਵੇ ਘਰ ਤਾਂ ਯਾਦ ਰੱਖੋ ਇੱਕੋ ਨਾਮ,
ਰੀਮੈਕਸ ਰਿਐਲਿਟੀ ਸਪੈਸ਼ਲਿਸਟ ਦੇ ਰੀਅਲ ਇਸਟੇਟ ਬ੍ਰੋਕਰ ਜੈਕ ਔਜਲਾ। ਕਾਲ ਕਰੋ 416-371-7777
416-371-7777।
ਬਾਪੂ ਜੀ, ਅੱਜ ਕੱਲ ਬੱਚੇ ਆਪ ਹੀ ਪੰਜਾਬੀ ਸਿੱਖ ਜਾਂਦੇ ਆ।
ਆਪ ਹੀ ਸਿੱਖ ਜਾਂਦੇ, ਕਿੱਦਾਂ ਸਿੱਖ ਜੂਗੇ?
ਮੰਮੀ ਡੈਡੀ ਟੈਬਲੇਟ ਔਨ ਕਰ ਦੋ,
ਕਿਉਂ?
ਪੂਰਾ ਐਰਾ ਇਰੀ ਸਾਨੂੰ ਸਿੱਖ ਲੈਣ ਦੋ।
ਅੱਛਾ,
ਪੂਰਾ ਐਰਾ ਇਰੀ ਜਦੋਂ ਸਿੱਖ ਲੈਣਾ ਫੇਰ ਕਿਸੇ ਤੋਂ ਵੀ ਪਿੱਛੇ ਨਹੀਂ ਰਹਿਣਾ।
ਬਈ ਬੱਚਿਆਂ ਨੇ ਬਿਲਕੁਲ ਸਹੀ ਕਿਹਾ, ਆਓ ਪੰਜਾਬੀ ਸਿੱਖੀਏ। ਜੀ ਹਾਂ, ਢਿੱਲੋਂ ਵੀਡੀਓ ਵੱਲੋਂ ਬੱਚਿਆਂ ਨੂੰ ਪੰਜਾਬੀ ਇੰਗਲਿਸ਼ ਸਿਖਾਉਣ ਵਾਸਤੇ ਕਿਡਸ ਟੈਬਲੇਟ ਆ ਗਿਆ, ਜਿਸ ਵਿੱਚ ਪੰਜਾਬੀ ਕਾਰਟੂਨ ਫਿਲਮਾਂ ਬਿਨਾਂ ਇੰਟਰਨੈਟ ਤੋਂ ਵੀ ਦੇਖ ਸਕਦੇ ਹੋ, ਗੇਮਸ ਖੇਡੋ, ਕਿਡਸ ਯੂਟਿਊਬ ਵੀ ਦੇਖ ਸਕਦੇ ਹੋ, ਤੇ ਨਾਲੇ ਦਾਦੇ ਦਾਦੀਆਂ, ਨਾਨਾ ਨਾਨੀ ਆਪਣੇ ਪੋਤੇ ਪੋਤੀਆਂ ਨੂੰ ਗਿਫਟ ਵੀ ਦੇ ਸਕਦੇ ਹੋ, ਤੇ ਇੰਡੀਆ ਲੈ ਜਾਣ ਵਾਸਤੇ ਵੀ ਸਭ ਤੋਂ ਵਧੀਆ ਗਿਫਟ ਹੈ ਕਿਡਸ ਟੈਬਲੇਟ। ਲਓ ਜੀ, ਫਿਰ ਹੁਣੇ ਕਾਲ ਕਰ ਲਓ ਢਿੱਲੋਂ ਵੀਡੀਓ 905-204-1313 ਜਾਂ ਆਰਡਰ ਆਨਲਾਈਨ ਐਟ ਢਿੱਲੋਂਵੀਡੀਓ.com।
ਜਿਹੜੇ ਪ੍ਰੋਗਰਾਮ ਕੌਰ ਸਾਹਿਬ ਦੇ ਨਾਲ ਸਵੇਰੇ 8:30 ਤੋਂ ਲੈ ਕੇ 10 ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਗੁਰਪ੍ਰੀਤ ਖਹਿਰਾ ਜੀ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ CWC ਇਮੀਗ੍ਰੇਸ਼ਨ ਨੂੰ, ਪਰ ਉਸ ਤੋਂ ਪਹਿਲਾਂ ਮੇਰੇ ਨਾਲ ਇਸ ਸਮੇਂ ਕਰਮ ਸਿੰਘ ਪੂਨੀਆ ਜੀ ਨੇ, ਮੇਰੇ ਮਿੱਤਰ ਕਰਮ ਸਿੰਘ ਪੂਨੀਆ ਜੀ, ਔਰ ਉਹਨਾਂ ਦੇ ਨਾਲ 2-4 ਮਿੰਟ ਗੱਲਬਾਤ ਕਰਾਂਗੇ, ਜੋ ਇਸ ਸਮੇਂ 3 ਥਾਵਾਂ ਉੱਤੇ ਜ਼ਿਮਨੀ ਚੋਣਾਂ ਕਰਵਾਉਣ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਇਹਨਾਂ 3 ਥਾਵਾਂ ਦੇ ਉੱਤੇ ਜਿਹੜੀਆਂ ਚੋਣਾਂ ਹੋਣਗੀਆਂ। ਪਹਿਲੀ ਹੈ ਬਰਨਵੀ ਸਾਊਥ ਵੈਸਟ VC, ਜਿਸ ਦੇ ਉੱਤੇ ਸਾਰੇ ਮੁਲਕ ਦੀਆਂ ਨਜ਼ਰਾਂ ਲੱਗੀਆਂ ਨੇ, ਉਸ ਤੋਂ ਬਾਅਦ ਆਊਟਰ ਮਾਊਂਟ ਕਿਊਬੈਕ ਦੇ ਵਿੱਚ, ਉਸ ਤੋਂ ਬਾਅਦ ਯੋਰਕ ਸਿਮਕੋ ਅੰਟਾਰੀਓ ਦੇ ਵਿੱਚ। 3 ਸੀਟਾਂ ਦੇ ਉੱਤੇ ਕਿਹੋ ਜਿਹੀ ਸਥਿਤੀ ਇਸ ਸਮੇਂ ਚੱਲ ਰਹੀ ਹੈ, ਕੀ ਐਕਸਪੈਕਟੇਸ਼ਨ ਕੀਤੀ ਜਾ ਰਹੀ ਹੈ, ਕਰਮ ਸਿੰਘ ਪੂਨੀਆ ਜੀ ਆਪਣਾ ਬਰੀਫ ਦੇ ਵਿੱਚ ਅਨਾਲਿਸਿਸ ਦੇਣਗੇ। ਪੂਨੀਆ ਸਾਹਿਬ, GIN ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਗਰੇਵਾਲ ਜੀ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਫਰਵਰੀ ਦੇ 3 ਹਫ਼ਤੇ ਚੋਣਾਂ ਹੋਣੀਆਂ ਨੇ 3 ਸੀਟਾਂ ਦੇ ਉੱਤੇ, ਅੰਟਾਰੀਓ ਤੇ ਕਵੈਕ ਦੀ ਜਿਹੜੀ ਸੀਟ ਆ, ਮੈਨੂੰ ਲੱਗਦਾ ਨਹੀਂ ਕਿ ਬਾਹਲਾ ਕੋਈ ਫਰਕ ਪਏਗਾ, ਲੇਕਿਨ ਜਿਹੜੀ BC ਦੀ ਸੀਟ ਆ, ਬਰਨਬੀ ਸਾਊਥ ਦੀ ਸੀਟ ਆ, ਉਹਦੇ ਤੇ ਇਸ ਸਮੇਂ
ਤੁਸੀਂ ਕਹਿੰਦੇ ਹੋ ਕਿ ਕਵੈਕ ਦੀ ਸੀਟ ਤੇ ਬਾਹਲਾ ਫਰਕ ਨਹੀਂ ਪਵੇਗਾ, ਥਾਮਸ ਮਲਕੇਰ ਉੱਥੋਂ ਸਨ, ਪਰ ਲੱਗਦਾ ਹੈ ਕਿ ਉੱਥੋਂ ਹੁਣ ਲਿਬਰਲਸ ਜਿੱਤਣ ਦੀ ਉਮੀਦ ਹੈ।
ਨਹੀਂ, ਥਾਮਸ ਮੋਕਲੇਅਰ ਮੁੜ ਦੁਬਾਰਾ ਫਿਰ ਕੈਂਡੀਡੇਟ ਹੋ ਸਕਦੇ ਆ ਜੀ।
ਅੱਛਾ,
ਉਹਦਾ ਰੀਜ਼ਨ ਇਹ ਹੈ ਕਿ ਉਹਦੀ ਗੱਲ ਆਪਾਂ ਥੋੜੀ ਜਿਹੀ ਅੱਗੇ ਚੱਲ ਕੇ ਕਰਾਂਗੇ। ਉਹਦਾ ਕਾਰਨ ਇਹ ਹੈ ਕਿ NDP ਪਾਰਟੀ ਦੇ ਵਿੱਚ ਵੀ ਆਪਸ ਵਿੱਚ ਹੀ ਨਿਰਾਸ਼ਤਾ ਕਾਫੀ ਹੈ ਤੇ ਚਰਚਾ ਜਿਹੜੀ ਕਾਫੀ ਚੱਲ ਰਹੀ ਹੈ। ਸੋ ਜਿਹੜਾ ਨੈਸ਼ਨਲ ਮੀਡੀਆ ਨੇ ਧਿਆਨ ਦਿੱਤਾ, ਉਹ ਜ਼ਿਆਦਾਤਰ ਬਰਨਬੀ ਸਾਊਥ ਦੀ ਸੀਟ ਤੇ ਦਿੱਤਾ ਕਿ ਇਹਦਾ ਆਊਟਕਮ ਕੀ ਹੋਏਗਾ। ਜਦੋਂ ਪਿਛਲੀਆਂ 2 ਗੌਰਮੈਂਟਾਂ ਬਣੀਆਂ ਸੀ, ਸਟੀਵਨ ਹਾਰਪਰ ਦੀ ਗੌਰਮੈਂਟ ਬਣੀ ਸੀ ਜਾਂ ਲਿਬਰਲ ਜਸਟਿਨ ਟਰੂਡੋ ਦੀ ਗੌਰਮੈਂਟ ਬਣੀ ਆ, ਉਦੋਂ ਬਰਨਬੀ ਦਾ ਹਾਲ ਕੀ ਸੀ? ਜਿਹੜੇ ਜਿਹੜੀ ਨੈਸ਼ਨਲ ਕਵਰੇਜ ਆ ਉਹਦੇ ਤਹਿਤ ਦੱਸਿਆ ਗਿਆ ਹੈ ਕਿ NDP ਦੀ ਪੋਲਿੰਗ ਆ ਜਿਹੜੀ ਇੱਥੇ, ਜਦੋਂ ਸਟੀਵਨ ਹਾਰਪਰ ਦੀ ਗੌਰਮੈਂਟ ਬਣੀ ਸੀ, ਇਹ ਪੋਲ ਤਕਰੀਬਨ 20% ਤੇ ਸੀਗੀ। ਜਦੋਂ ਲਿਬਰਲ ਦੀ ਲਾਸਟ 2015 ਦੇ ਵਿੱਚ ਬਣੀ ਆ, ਤਕਰੀਬਨ 15% ਤੇ ਸੀਗੀ। ਜਿਹੜੀ ਲਾਸਟ ਇਲੈਕਸ਼ਨ NDP ਨੇ ਇੱਥੋਂ ਜਿੱਤੀ ਸੀਗੀ, ਕੈਨੇਡੀ ਕੈਂਡੀਡੇਟ ਸੀਗੇ ਜਿਹੜੇ ਬਾਅਦ ਦੇ ਵਿੱਚ ਵੈਨਕੂਵਰ ਦੇ ਮੇਅਰ ਤੇ ਕੈਂਡੀਡੇਟ ਬਣ ਗਈ, ਉਹ ਸਿਰਫ 1% ਦੇ ਫਰਕ ਨਾਲ ਜਿੱਤੀ ਸੀ। ਹੁਣ ਜਿਹੜੀ ਚਰਚਾ ਉਹ ਇਹ ਹੋ ਰਹੀ ਹੈ ਕਿ ਇਹ ਜਿਹੜੀ ਸੀਟ ਹੈ, ਇਹ ਕੱਲੀ ਇਹ ਨਹੀਂ ਕਿ ਇਹਦੇ ਨਾਲ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਨੈਸ਼ਨਲ ਹਾਊਸ ਦੇ ਵਿੱਚ ਕੋਈ ਬਾਹਲਾ ਫਰਕ ਪੈ ਜਾਣਾ। ਚਰਚਾ ਇਸ ਕਰਕੇ ਹੋ ਰਹੀ ਹੈ ਕਿ ਜਿਹੜਾ ਜਗਮੀਤ ਸਿੰਘ ਦਾ ਭਵਿੱਖ ਹੈ ਉਹ ਕੀ ਹੋਏਗਾ, ਕਿ ਕੀ ਉਹ NDP ਦੇ ਨੇਤਾ ਬਣੇ ਰਹਿਣਗੇ ਜਾਂ ਨਹੀਂ ਬਣੇ ਰਹਿਣਗੇ, ਉਹ ਹਾਰਦੇ ਆ ਕੀ ਸਮੀਕਰਨ ਹੋਣਗੇ, ਜਿੱਤਦੇ ਆ ਕੀ ਸਮੀਕਰਨ ਹੋਣਗੇ। ਪ੍ਰਧਾਨ ਮੰਤਰੀ ਨੇ 6 ਮਹੀਨੇ ਵੇਟ ਕਿਉਂ ਕੀਤੀ, ਸੀਟ ਖਾਲੀ ਹੋਈ ਤੋਂ ਪਹਿਲਾਂ ਚੋਣ ਕਿਉਂ ਨਹੀਂ ਕਰਾਈ? ਜ਼ਿਆਦਾਤਰ ਇਹ ਖਿਆਲ ਦਿੱਤਾ ਗਿਆ ਕਿ ਇਸ ਪੋਲ ਨੂੰ ਇਸ ਕਰਕੇ ਲਟਕਾਇਆ ਗਿਆ ਕਿ ਚਾਹੇ ਜਗਮੀਤ ਸਿੰਘ ਜਿੱਤਦੇ ਆ ਚਾਹੇ ਜਗਮੀਤ ਸਿੰਘ ਹਾਰਦੇ ਆ, ਲੇਕਿਨ ਐਨ ਡੀ ਪੀ ਪਾਰਟੀ ਕੋਲੇ ਕੋਈ ਬਾਹਲਾ ਸਮਾਂ ਨਾ ਹੋਵੇ ਇਨ ਕੇਸ ਉਹਨਾਂ ਨੂੰ ਨਵਾਂ ਲੀਡਰ ਆ ਜਿਹੜਾ ਇਸ ਚੋਣ ਤੋਂ ਬਾਅਦ ਚੁਣਨਾ ਪੈਂਦਾ। ਹੁਣ ਜਿਹੜੀ ਉੱਥੇ ਲੋਕਲ ਚਰਚਾ ਉਹ ਇਹ ਹੈ ਕਿ ਦੇਖੋ ਜੀ ਜਿਹੜੇ ਜਗਮੀਤ ਸਿੰਘ ਆ ਇਹ 3300 ਕਿਲੋਮੀਟਰ ਪਰੇ ਤੋਂ ਆ ਗਏ ਤਾਂ ਬ੍ਰਹਮਟਨ ਦਾ ਨਿਵਾਸੀ ਹੈ, ਪਰ ਨਾਲ ਦੀ ਨਾਲ ਲਿਬਰਲ ਪਾਰਟੀ ਦੀ ਵੀ ਆਲੋਚਨਾ ਹੋ ਰਹੀ ਹੈ ਕਿ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਕਮਜ਼ੋਰ ਕੈਂਡੀਡੇਟ ਆ ਚਾਈਨੀ ਮੋਲ ਦੀ ਕੈਨੇਡੀਅਨ ਹੈ ਇੱਕ ਡੇ ਕੇਅਰ ਜਿਹੜਾ ਚਲਾਉਂਦੀ ਹੈ ਉਹਨੂੰ ਖੜਾ ਕੀਤਾ। ਜਿਹੜਾ ਨੈਸ਼ਨਲ ਮੀਡੀਆ ਉਹਦਾ ਧਿਆਨ ਇਸ ਕਰਕੇ ਜਾਂਦਾ ਕਿ ਜਿਹੜਾ ਜਗਮੀਤ ਸਿੰਘ ਹੈ ਉਹਨੂੰ ਭਾਵੇਂ ਰਾਕ ਸਟਾਰ ਦਾ ਨਾਂ ਉਹਨਾਂ ਨੇ ਦਿੱਤਾ, ਪਰ ਤਿੰਨ ਚਾਰ ਚੀਜ਼ਾਂ ਉਹਨਾਂ ਨੇ ਹਾਈਲਾਈਟ ਕੀਤੀਆਂ ਨੇ। ਇੱਕ ਤਾਂ ਤਜਰਬੇ ਨੂੰ ਹਾਈਲਾਈਟ ਕੀਤਾ ਕਿ ਫੈਡਰਲ ਲੈਵਲ ਤੇ ਉਹਨਾਂ ਦਾ ਤਜਰਬਾ ਨਹੀਂ ਠੀਕ ਆ ਕਿ ਅੰਟਾਰੀਓ ਦੇ ਵਿੱਚ ਉਹ ਜਿਹੜੇ 6 ਸਾਲ ਜਿਹੜੇ ਐਮ ਪੀ ਪੀ ਰਹੇ ਆ। ਦੂਜੇ ਪਾਸੇ ਐਨ ਡੀ ਪੀ ਪਾਰਟੀ ਦੇ ਇਨ ਸਾਈਡ ਜਾ ਕੇ ਤਿੰਨ ਜਿਹੜੀਆਂ ਚਰਚਾਵਾਂ ਨੇ ਉਹ ਚੱਲ ਰਹੀਆਂ ਨੇ ਕਿ ਐਨ ਡੀ ਪੀ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਮੋਰੈਲ ਇਸ ਸਮੇਂ ਬੜਾ ਲੋਅ ਹੈ। ਨੰਬਰ ਦੋ ਤੇ ਫੰਡਰੇਜ ਦੇ ਵਿੱਚ ਐਨ ਡੀ ਪੀ ਜਿਹੜੀ ਪਾਰਟੀ ਹੈ ਬਹੁਤ ਪਛੜੀ ਹੋਈ ਹੈ। ਨੈਸ਼ਨਲ ਪੋਲ ਦੇ ਵਿੱਚ ਜੇਕਰ ਇਹ ਲੋਕਾਂ ਤੋਂ ਪੁੱਛਿਆ ਗਿਆ ਕਿ ਆਉਣ ਵਾਲਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹ ਕੌਣ ਹੋਏਗਾ, ਤੇ ਜਗਮੀਤ ਸਿੰਘ ਦਾ ਨੰਬਰ ਹੈ ਜਿਹੜਾ ਐਲਿਜ਼ਬੈਥ ਮੇ ਤੋਂ ਵੀ ਪਿੱਛੇ ਆਉਂਦਾ, ਬਾਅਦ ਦੇ ਵਿੱਚ ਆਉਂਦਾ। ਤੇ ਅਗਲੀ ਵੱਡੀ ਚਰਚਾ ਜਿਹਦਾ ਮੈਂ ਜ਼ਿਕਰ ਕੀਤਾ ਸੀਗਾ ਉਹ ਇਹ ਹੈ ਕਿ ਐਨ ਡੀ ਪੀ ਪਾਰਟੀ ਦੇ ਵਿੱਚ ਇਨ ਸਾਈਟ ਠਾਕ ਆਲਰੇਡੀ ਸ਼ੁਰੂ ਹੋ ਗਈ ਹੈ ਕਿ ਜਿਹੜਾ ਜਗਮੀਤ ਸਿੰਘ ਹੈ ਇਹ ਸਾਨੂੰ ਇਲੈਕਸ਼ਨ ਇਹਨੇ ਜਿੱਤ ਕੇ ਨਹੀਂ ਦੇ ਸਕਣੀ, ਤੇ ਅੱਗੋਂ ਅਸੀਂ ਕੀ ਕਰਨਾ, ਕੀ ਜਿਹੜਾ ਥਾਮਸ ਮੋਕਲੇਅਰ ਹੈ ਉਹਨੂੰ ਦੁਬਾਰਾ ਲੈ ਕੇ ਆਉਣਾ, ਜਾਂ ਐਂਗਲੋ ਜਾਂ ਕੈਨੇਡੀਅਨ ਜਾਂ ਇੰਗਲਿਸ਼ ਤੇ ਫਰੈਂਚ ਵਾਲਾ ਕੋਈ ਕੈਂਡੀਡੇਟ ਲੈ ਕੇ ਆਉਣਾ। ਜਿਹੜੀ ਇਨਸਾਈਡ ਪਾਰਟੀ ਦੀ ਇਨਫੋਰਮੇਸ਼ਨ ਹੈ ਜਿੰਨੇ ਕੁ ਮੀਡੀਆ ਨੇ ਕਵਰੇਜ ਕੀਤੀ ਹੈ, ਉਹਨਾਂ ਨੇ ਕਿਹਾ ਕਿ ਇਹ ਆਪਸ਼ਨ ਵੀ ਟੇਬਲ ਤੇ ਹੈ ਕਿ ਜਿਹੜਾ ਥਾਮਸ ਮੋਕਲੇਅਰ ਹੈ ਉਹਨੂੰ ਦੁਬਾਰਾ ਪਾਰਟੀ ਦਾ ਲੀਡਰ ਲਿਆਂਦਾ ਜਾਏ ਜੇਕਰ ਬਰਨਬੀ ਦੀ ਸੀਟ ਆ ਜਿਹੜੀ ਉਹਦੇ ਤੇ ਰਿਜ਼ਲਟ ਐਨ ਡੀ ਪੀ ਦੇ ਹੱਕ 'ਚ ਨਹੀਂ ਆਉਂਦੇ। ਹੁਣ ਥਾਮਸ ਮੋਕਲੇਅਰ ਆ ਜਿਹੜਾ ਉਹ ਵੀ ਇੰਟਰਸਟਡ ਹੈ, ਉਹ ਕਈ ਗੱਲਾਂ ਤੇ ਇਹਦੀ ਆਲੋਚਨਾ ਵੀ ਕਰ ਚੁੱਕਾ। ਅੱਗੇ ਚੱਲ ਕੇ ਜਗਮੀਤ ਸਿੰਘ ਨੇ ਆਪਣੇ ਪੈਰ ਤੇ ਆਪ ਇਹ ਥੋੜੀ ਜਿਹੀ ਸੱਟ ਮਾਰੀ ਕਿ ਜਿਹੜੇ ਸਕੈਚਪਨ ਦੇ ਮੈਂਬਰ ਪਾਰਲੀਮੈਂਟ ਸੀਗੇ ਵੀਅਰਡ, ਉਹ ਮਾੜੇ ਜਿਹੇ ਇੰਸੀਡੈਂਟ ਨੂੰ ਲੈ ਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ, ਇੱਕ ਗਰੁੱਪ ਆ ਜਿਹੜਾ ਉਹ ਵੀ ਨਾਰਾਜ਼ ਆ। ਸੋ ਇਸ ਤਰ੍ਹਾਂ ਦੀ ਜਿਹੜੀ ਰਲੀ ਮਿਲੀ ਚਰਚਾ ਇਸ ਬਰਨਬੀ ਸੀਟ ਨੂੰ ਲੈ ਕੇ, ਕਿਉਂਕਿ ਇਹਨੇ ਸਾਡੀ ਨੈਸ਼ਨਲ ਪੋਲੀਟਿਕਸ ਨੂੰ ਪ੍ਰਭਾਵ ਕਰਨਾ, ਉਹ ਤਕਰੀਬਨ ਸਾਰੇ ਦੇ ਸਾਰੇ ਜਿਹੜੇ ਚੈਨਲ ਕਰ ਰਹੇ ਆ। ਲੇਕਿਨ ਇੱਕ ਗੱਲ ਜ਼ਰੂਰ ਕਰ ਰਹੇ ਆ ਕਿ ਜਿਹੜੀ ਰੂਲਿੰਗ ਲਿਬਰਲ ਪਾਰਟੀ ਹੈ ਉਹ ਦੋਨਾਂ ਪਾਸੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਪੋਜੀਸ਼ਨ ਉਹਨਾਂ ਦੇ ਹੱਕ ਦੇ ਵਿੱਚ ਹੈ। ਜੇਕਰ ਐਨ ਡੀ ਪੀ ਉੱਥੋਂ ਹਾਰਦੀ ਹੈ, ਜਗਮੀਤ ਸਿੰਘ ਦਾ ਲੀਡਰੀ ਦੇ ਨਾਂ ਤੇ ਰੌਲਾ ਪੈਂਦਾ ਤਾਂ ਵੀ ਉਹ ਮਹਿਸੂਸ ਕਰਦੇ ਆ ਕਿ ਸਾਨੂੰ ਫਾਇਦਾ ਹੋ ਸਕਦਾ ਹੈ। ਜੇਕਰ ਜਗਮੀਤ ਸਿੰਘ ਐਨ ਡੀ ਪੀ ਦਾ ਲੀਡਰ ਰਹਿੰਦਾ ਇੱਕ ਵਿਜੀਬਲ ਲੁੱਕ ਕਰਕੇ ਨੈਸ਼ਨਲ ਲੈਵਲ ਤੇ ਜਿਹੜੀ ਮੇਨ ਸਟ੍ਰੀਮ ਹੈ ਚਾਹੇ ਐਨ ਡੀ ਪੀ ਦਾ ਹੀ ਖੇਮਾ ਹੋਵੇ ਉਹਨੂੰ ਅਕਸੈਪਟ ਕਰਦਾ ਜਾਂ ਨਹੀਂ ਕਰਦਾ, ਉਹ ਕੰਸਿਡਰ ਕਰਦੇ ਆ ਕਿ ਇੱਕ ਜਿਹੜਾ ਵੀਕ ਆ ਉਹ ਕੈਂਡੀਡੇਟ ਹੋਏਗਾ। ਸੋ ਇਸ ਤਰ੍ਹਾਂ ਦੀ ਜਿਹੜੀ ਚਰਚਾ ਲਗਾਤਾਰ ਜਗਮੀਤ,
ਤੁਹਾਡੀ ਕੀ ਪ੍ਰੈਡਿਕਸ਼ਨ ਹੈ ਕਿ ਬਈ ਜਗਮੀਤ ਸਿੰਘ ਉੱਥੋਂ ਆਪਣੀ ਸੀਟ ਜਿੱਤ ਸਕਣਗੇ ਬਰਨਬੀ ਸਾਹਿਬ ਤੋਂ?
ਲਾਸਟ ਜਿਹੜੀ ਪੋਲ ਸੀਗੀ ਉਹਦੇ ਵਿੱਚ 1% ਦੇ ਫਰਕ ਨਾਲ ਐਨ ਡੀ ਪੀ ਨੇ ਸੀਟ ਜਿੱਤੀ ਸੀਗੀ
ਜੀ।
ਹੁਣ ਜਿਸ ਤਰ੍ਹਾਂ ਦਾ ਮੋਰੈਲ ਲੋ ਹੈ, ਜਿਸ ਤਰ੍ਹਾਂ ਦੀ ਰੂਲਿੰਗ ਪਾਰਟੀ ਹੈ, ਇਟਸ ਵੈਰੀ ਹਾਰਡ ਟੂ ਸੇ। ਜੇਕਰ ਮੈਂ ਉਹਨਾਂ ਦਾ ਐਡਵਾਈਜ਼ਰ ਹੁੰਦਾ ਮੈਂ ਕਦੇ ਵੀ ਨਹੀਂ ਸੀ ਉਹਨਾਂ ਨੂੰ ਰਾਏ ਦਿੰਦਾ ਕਿ ਤੁਸੀਂ ਬਰਨਬੀ ਤੋਂ ਜਾ ਕੇ ਚੋਣ ਲੜੋ। ਇਟਸ ਵੈਰੀ ਹਾਰਡ ਟੂ ਸੇ, ਪਰ ਮੈਨੂੰ ਲੱਗ ਰਿਹਾ ਕਿ ਉਹਨਾਂ ਲਈ ਬਹੁਤ ਕਠਿਨ ਹੋਏਗਾ ਬਰਨਬੀ ਤੋਂ ਜਿਹੜੀ ਸੀਟ ਹੈ ਉਹ ਜਿੱਤ।
ਠੀਕ ਹੈ ਜੀ, ਇਹ ਤੁਹਾਡਾ ਓਪੀਨੀਅਨ ਹੈ। ਪੰਜਾਬੀ ਪੋਸਟ ਦੇ ਓਪੀਨੀਅਨ ਅੱਜ ਲਿਖਿਆ ਕਿ ਜਗਮੀਤ ਸਿੰਘ ਦੇ ਬਰਨਬੀ ਸੀਟ ਤੋਂ ਜਿੱਤਣ ਦੀ ਉਮੀਦ। ਸੋ ਲੈਟ ਸੀ 47 ਦਿਨ ਨੇ ਇਸ ਜਿਮੀ ਚੋਣ ਦੇ ਵਿੱਚ ਕੀ ਰਿਜ਼ਲਟ ਆਉਂਦਾ, ਔਰ ਧੰਨਵਾਦ ਤੁਹਾਡਾ ਇਸ ਕਵਰੇਜ ਦੇ ਲਈ ਤੇ ਆਉਣ ਵਾਲੇ ਦਿਨਾਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ। ਧੰਨਵਾਦ ਜੀ। ਜਿਹੜੇ ਪ੍ਰੋਗਰਾਮ ਕਵਰ ਸਾਹਿਬ ਦੇ ਨਾਲ ਗੁਰਪ੍ਰੀਤ ਖਹਿਰਾ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਪਹੁੰਚੇ ਨੇ। ਅੱਜ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਦੇ ਉੱਤੇ ਗੱਲਬਾਤ ਕਰਨੀ ਸੀ, ਅਸੀਂ ਉਹਨੂੰ ਉਸਨੂੰ ਅਗਲੇ ਹਫ਼ਤੇ 'ਤੇ ਪਾਉਂਦੇ ਹਾਂ। ਅਗਲੇ ਹਫ਼ਤੇ ਹੀ ਪੂਰਾ ਅੱਧਾ ਘੰਟਾ ਗੁਰਪ੍ਰੀਤ ਖਹਿਰਾ ਜੀ ਦੇ ਲਈ ਅਸੀਂ ਰੱਖਾਂਗੇ। ਜਿਹੜੀਆਂ ਇਸ ਸਮੇਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਨੇ ਆਪਣੇ ਨਵੇਂ ਸਾਲ ਦੇ ਪ੍ਰੋਗਰਾਮ ਕੀਤੇ ਨੇ, ਸਭ ਨੂੰ ਸਦਕੇ ਚਾਹ ਪਾਣੀ ਪਿਲਾਇਆ, ਪਕੌੜੇ ਖਿਲਾਏ, ਸਮੋਸੇ ਖਿਲਾਏ, ਔਰ ਉਹਦੇ ਵਿੱਚ ਵਿੱਚ ਉਹਨਾਂ ਨੇ ਗੱਲਾਂ ਵੀ ਕੀਤੀਆਂ ਕਿ ਦੇਖੋ ਜੀ ਅਸੀਂ ਤੁਹਾਡੇ ਮਾਪਿਆਂ ਨੂੰ ਰੀਯੂਨਾਈਟ ਕਰਨ ਦੇ ਲਈ, ਫੈਮਿਲੀ ਨੂੰ ਰੀਯੂਨਾਈਟ ਕਰਨ ਦੇ ਲਈ ਬਹੁਤ ਵੱਡੇ ਉਪਰਾਲੇ ਕੀਤੇ। ਅਸੀਂ 20,000 ਐਪਲੀਕੇਸ਼ਨ ਕਰ ਦਿੱਤੀਆਂ ਨੇ ਇਸ ਦੇ ਪਿੱਤੇ, ਬਹੁਤ ਸਾਰੀਆਂ ਤਾੜੀਆਂ ਵੀ ਮਾਰੀਆਂ ਗਈਆਂ ਜਿਹੜੇ ਲੋਕ ਉੱਥੇ ਗਏ ਨੇ, ਜਿਨ੍ਹਾਂ ਨੇ ਸਾਰਾ ਚਾਹ ਪਾਣੀ ਪੀਤਾ, ਔਰ ਉਹਨਾਂ ਨੇ ਇਹਦੇ ਪਿੱਛੇ ਸੱਚ ਕੀ ਹੈ। ਸੋ ਮੈਂ ਨਹੀਂ ਕਹੂੰਗਾ ਇੱਕ ਇਮੀਗ੍ਰੇਸ਼ਨ ਐਕਸਪਰਟ ਇਸ ਦੇ ਬਾਰੇ ਚ ਗੱਲਬਾਤ ਕਰਨਗੇ, ਲੇਕਿਨ ਅੱਜ ਕੁਝ ਵੱਖਰੇ ਟਿਪਸ ਤੁਹਾਡੇ ਨਾਲ ਸਾਂਝੇ ਕਰਨਗੇ ਖਰਾ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਸ਼ੁਕਰੀਆ ਗਰਬਾਲ ਸਾਹਿਬ ਤੇ ਸਾਰੇ ਸੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸੋ ਕੀ ਸੋਤਿਆਂ ਨੂੰ ਅੱਜ ਸੰਦੇਸ਼ ਦੇਣਾ ਚਾਹੁੰਦੇ ਹੋ?
ਗਰਬਾਲ ਸਾਹਿਬ, ਆਹ 7 ਤਰੀਕ ਨੂੰ ਸਰਕਾਰ ਨੇ ਜਿਹੜੇ ਸਟੂਡੈਂਟ ਪਰਮਿਟ ਤੇ ਇੰਡੀਵਿਜੂਅਲ ਆਉਂਦੇ ਨੇ ਜੀ, ਉਹਨਾਂ ਲਈ ਗਾਈਡਲਾਈਨਸ ਜਿਹੜੀਆਂ ਨਵੀਆਂ ਪ੍ਰੋਸੀਜਰਲ ਗਾਈਡਲਾਈਨਸ ਇਸ਼ੂ ਕੀਤੀਆਂ ਨੇ। ਜੇ ਆਪ ਜੀ ਨੂੰ ਯਾਦ ਹੋਵੇ 2014 ਦੇ ਵਿੱਚ ਉਸ ਵੇਲੇ ਦੀ ਕੰਜ਼ਰਵੇਟਿਵ ਸਰਕਾਰ ਨੇ ਸੈਕਸ਼ਨ 220 ਸਬਸੈਕਸ਼ਨ 1 ਚ ਇੱਕ ਚੇਂਜ ਕੀਤੀ ਸੀਗੀ। ਜਿਹੜਾ ਸਬਸੈਕਸ਼ਨ 220 ਸਬਸੈਕਸ਼ਨ 1 ਹੈ ਜੀ, ਉਹ 2014 ਤੋਂ ਪਹਿਲਾਂ ਕਹਿੰਦਾ ਸੀ ਕਿ ਜੇ ਕੋਈ ਸਟੂਡੈਂਟ ਆਉਂਦਾ ਉਹਦੇ ਤੇ ਕੰਡੀਸ਼ਨ ਹੈਗੀ ਹੈ ਕੋਈ ਇਨਰੋਲਡ ਹੋਣਾ ਚਾਹੀਦਾ ਹੈਗਾ ਸਕੂਲ ਦੇ ਵਿੱਚੋਂ
ਜੀ।
ਸੋ 2014 ਤੋਂ ਲੋਕ ਇਸ ਚੀਜ਼ ਨੂੰ ਬਹੁਤ ਐਕਸਪਲੋਇਟ ਕਰਨ ਲੱਗ ਗਏ। ਉਹ ਇਨਰੋਲਮੈਂਟ ਰੱਖਦੇ ਸੀ, ਪੜ੍ਹਨ ਜਾਂਦੇ ਨਹੀਂ ਸੀ, ਚਾਹੇ ਫੇਲ ਵੀ ਹੋ ਜਾਂਦੇ ਸੀ, ਸਟੱਡੀ ਪਰਮਿਟ ਵੈਲਿਡ ਰਹਿੰਦਾ ਸੀ, ਉਹ ਕਿਤੇ ਹੋਰ ਵੀ ਕੰਮ ਕਰੀ ਜਾਂਦੇ ਸੀਗੇ। ਤੇ ਉਹਦੇ ਨਾਲ ਸਕੂਲਸ ਨੇ ਕੀ ਦੇਖਿਆ ਕਿ ਐਡਮਿਸ਼ਨਸ ਤਾਂ ਇੰਨੀਆਂ ਹੋ ਜਾਂਦੀਆਂ ਨੇ ਤੇ ਪਰ ਪੜ੍ਹਨ ਬਹੁਤ ਘੱਟ ਲੋਕ ਆਉਂਦੇ ਆ, ਤੇ ਉਹਨੇ ਸਰਕਾਰ ਨੂੰ ਇੱਕ ਤੱਕ ਇਹ ਗੱਲ ਪਹੁੰਚਾਈ ਤੇ ਸਰਕਾਰ ਨੇ ਨਾਲ ਇਹ ਵੀ ਐਡ ਕਰਤਾ ਉਹਦੇ ਵਿੱਚੋਂ ਕਿ ਤੁਸੀਂ ਜਿਹੜਾ ਉਹ ਐਕਟਿਵਲੀ ਪਰਸੂ ਕਰਦੇ ਹੋਣੇ ਚਾਹੀਦੇ ਹੋ ਐਜੂਕੇਸ਼ਨ ਨੂੰ, ਮਤਲਬ ਫੇਲ ਵੀ ਨਹੀਂ ਹੁੰਦੇ ਹੋਣੇ ਚਾਹੀਦੇ। ਜੇ ਤੁਸੀਂ ਫੇਲ ਹੁੰਦੇ ਹੋ ਤਾਂ ਫਿਰ ਤੁਸੀਂ ਕੰਮ ਨਹੀਂ ਕਰ ਸਕਦੇ ਤੇ ਅੱਗੇ ਤੁਹਾਨੂੰ ਪਰਮਿਟ ਆ ਜਿਹੜਾ ਉਹ ਨਹੀਂ ਦਿੱਤਾ ਜਾਊਗਾ
ਜੀ।
ਜੇ ਆਪ ਜੀ ਨੂੰ ਯਾਦ ਹੈ ਕਿ ਉਹ ਤੋਂ ਬਾਅਦ ਸਰਕਾਰ ਬਦਲ ਗਈ ਜੀ, ਉਹ ਆਉਣ ਤੋਂ ਬਾਅਦ, ਤੇ ਲਿਬਰਲਸ ਨੇ ਉਹਦੀ ਇਨਫੋਰਸਮੈਂਟ 2017 ਅਗਸਤ ਚ ਕਰਨੀ ਸ਼ੁਰੂ ਕੀਤੀ
ਜੀ।
ਜਦੋਂ ਇਨਫੋਰਸਮੈਂਟ ਕਰਨੀ ਸ਼ੁਰੂ ਕੀਤੀ ਤਾਂ ਗਾਈਡਲਾਈਨਸ ਉਹ ਤੇ ਕੋਈ ਨਿਰਧਾਰਿਤ ਨਹੀਂ ਸੀ। ਇੱਕ ਪਾਸੇ ਤਾਂ ਇਹ ਗੱਲ ਹੈਗੀ ਹੈ ਕਿ ਤੁਸੀਂ ਸਕੂਲ ਬਦਲ ਲਿਆ ਤੇ ਉਹ ਤੋਂ ਬਾਅਦ ਤੁਸੀਂ ਕਦੋਂ ਨਵੇਂ ਸਕੂਲ ਚ ਜਾ ਸਕਦੇ ਹੋ, ਇਹਦੇ ਤੇ ਕੋਈ ਗਾਈਡਲਾਈਨ ਹੀ ਨਹੀਂ ਸੀਗੀ। ਤੁਸੀਂ ਅਗਲੇ ਦਿਨ ਜਾਣਾ ਜਾਂ ਤੁਸੀਂ 6 ਮਹੀਨੇ ਬਾਅਦ ਜਾਣਾ ਜਾਂ 15 ਦਿਨਾਂ ਬਾਅਦ ਜਾਣਾ, ਕਦੋਂ ਜਾਣਾ? ਸੋ ਉਹ ਉਸ ਕਰਕੇ ਮਾਮਲਾ ਲਿਟੀਗੇਸ਼ਨ ਚ ਜਾਣਾ ਸ਼ੁਰੂ ਹੋ ਗਿਆ। ਤੇ ਲੋਕ ਜਦੋਂ ਕੇਸ ਨੂੰ ਰਿਫਿਊਜ਼ ਕਰਤਾ, ਲੋਕਾਂ ਨੇ ਉਹਨੂੰ ਅਪੀਲ ਕੀਤਾ, ਤਾਂ ਜੋ ਕੋਈ ਗਾਈਡਲਾਈਨਸ ਨਹੀਂ ਸੀ, ਸਰਕਾਰ ਨੇ ਹੁਣ ਉਹਦੀਆਂ ਗਾਈਡਲਾਈਨਸ ਆ 7 ਤਰੀਕ ਨੂੰ ਇਸ਼ੂ ਕੀਤੀਆਂ ਨੇ। ਹੁਣ ਬਹੁਤ ਕਲੀਅਰ ਹੋ ਚੁੱਕਿਆ ਗਰੇਵਾਲ ਸਾਹਿਬ ਕਿ ਜੇ ਤੁਸੀਂ ਇੱਕ ਸਕੂਲ ਛੱਡ ਕੇ ਤੇ ਦੂਜੇ ਸਕੂਲ ਜਾਂਦੇ ਹੋ ਤਾਂ ਤੁਸੀਂ 150 ਡੇਜ਼ ਦੇ ਵਿੱਚ ਕਰਨਾ ਹੈਗਾ। ਪਹਿਲਾਂ ਤੇ ਕੋਈ ਗਾਈਡਲਾਈਨ ਨਹੀਂ ਸੀ, ਹੁਣ ਵੈਰੀ ਕਲੀਅਰ ਗਾਈਡਲਾਈਨ ਹੈ 150 ਡੇਜ਼। ਮੰਨ ਲਓ ਕਿ ਹੁਣ ਜਿਹੜੇ ਸਟੂਡੈਂਟ ਆ ਜਨਵਰੀ ਸੈਸ਼ਨ ਦੇ ਵਿੱਚੋਂ ਆਏ ਨੇ ਜੀ, ਤੇ ਉਹਨਾਂ ਨੂੰ ਸਕੂਲ ਕਾਲਜ ਪਸੰਦ ਨਹੀਂ, ਆਪਾਂ ਨੂੰ ਪਤਾ ਕਿ ਉਹ 10 ਦਿਨਾਂ ਚ ਵਿਡਰਾਅ ਕਰ ਸਕਦੇ ਆ ਜੀ। ਜੇ ਉਹ ਵਿਡਰਾਅ ਕਰ ਲੈਣਗੇ ਤਾਂ ਉਹਨਾਂ ਨੇ 150 ਡੇਜ਼ ਦੇ ਵਿੱਚ ਵਿੱਚ ਅਗਲੇ ਸਕੂਲ ਦੇ ਵਿੱਚ ਜਾਣਾ। ਪਹਿਲਾਂ ਇਹ ਗਾਈਡਲਾਈਨ ਨਹੀਂ ਹੁੰਦੀ ਸੀਗੀ। ਤੇ ਇਹਦੇ ਨਾਲ ਨਾਲ ਜਿਹੜਾ ਦੂਜਾ ਕ੍ਰਾਈਟੇਰੀਆ, ਕੁਝ ਐਗਜ਼ੈਂਪਸ਼ਨਸ ਵੀ ਦਿੱਤੀਆਂ ਗਈਆਂ ਨੇ ਕਿ ਤੁਹਾਨੂੰ ਕਦੋਂ ਨਾ ਮੰਨਿਆ ਜਾਵੇ ਐਕਟਿਵਲੀ ਪਰਸੂ ਹੋਣਾ। ਪਹਿਲਾਂ ਕੀ ਸੀਗਾ ਕਿ ਬਿਯੋਂਡ ਰੀਜ਼ਨੇਬਲ ਕੰਟਰੋਲ ਵਰਡ ਸੀ, ਉਹਦੇ ਚ ਕਿੰਨੀਆਂ ਚੀਜ਼ਾਂ ਆ ਜਾਂਦੀਆਂ ਸੀ, ਪਰ ਹੁਣ ਸਪੈਸੀਫਾਈ ਕਰਤਾ ਕਿ ਜੇ ਤੁਸੀਂ ਬਿਮਾਰ ਹੋ ਗਏ ਜੀ, ਤੁਹਾਨੂੰ ਕੋਈ ਮੈਡੀਕਲ ਇਸ਼ੂ ਹੋ ਗਿਆ, ਤੁਹਾਡੇ ਕਿਸੇ ਫੈਮਿਲੀ ਮੈਂਬਰ ਨੂੰ ਕੋਈ ਮੈਡੀਕਲ ਇਸ਼ੂ ਹੋ ਗਿਆ, ਤੇ ਇਹਦੇ ਨਾਲ ਨਾਲ ਸਕੂਲ ਬੰਦ ਹੋ ਗਿਆ, ਸਕੂਲ ਦੀ ਮਾਨਤਾ ਰੱਦ ਹੋ ਗਈ, ਤੇ ਤੁਸੀਂ ਕਿਸੇ ਇਹੋ ਜਿਹੀ ਸਰਕਮਸਟੈਂਸਿਸ ਚ ਆ ਗਏ ਜਿੱਥੇ ਸਕੂਲ ਹੀ ਨਹੀਂ ਜਾ ਸਕਦੇ ਸੀ, ਮਤਲਬ ਤੁਹਾਡੇ ਕੋਲ ਫੀ ਦੇਣ ਨੂੰ ਪੈਸੇ ਨਹੀਂ, ਤਾਂ ਉਹਦੇ ਵਿੱਚੋਂ ਤੁਹਾਨੂੰ 150 ਡੇਜ਼ ਦਾ ਜਿਹੜਾ ਟਾਈਮ ਦਿੱਤਾ ਗਿਆ। ਹੁਣ ਇਹ ਤਾਂ ਸਿੱਧੇ ਤੌਰ ਤੇ ਇਫੈਕਟ ਕਰਦਾ ਹੈ ਜਿਹੜੇ ਸਟੂਡੈਂਟ ਹੁਣ ਨਵੇਂ ਆਉਣਗੇ ਜੀ, ਇਹਦੇ ਨਾਲ ਨਾਲ ਇਹ ਰੈਟਰੋ ਇਫੈਕਟਿਵ ਹੈਗਾ, ਮਤਲਬ ਕਿ ਪਿਛਲੇ ਸਮੇਂ ਤੋਂ ਵੀ ਲਾਗੂ ਹੋ ਗਿਆ। ਸੋ ਉਹ ਇਫੈਕਟ ਕਰੂਗਾ ਜਿਹੜੇ ਸਟੂਡੈਂਟ ਹੁਣ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਗੇ ਜੀ। ਜਦੋਂ ਸਟੂਡੈਂਟ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਾ ਤਾਂ ਹੁਣ ਇਹ ਮੈਂਡੇਟੋਰੀ ਬਣਾ ਦਿੱਤਾ ਗਿਆ ਆਫੀਸਰ ਲਈ ਕਿ ਉਹ ਇਹ ਮੇਕ ਸ਼ੋਰ ਕਰੇ ਕਿ ਇਹ ਜਿਹੜੇ ਪਿੱਛੇ ਕੰਡੀਸ਼ਨ ਪੂਰੀਆਂ ਕਰਦਾ ਆਉਂਦਾ ਸੀ ਕਿ ਨਹੀਂ ਆਉਂਦਾ ਸੀ, ਮਤਲਬ ਪਾਸ ਹੁੰਦਾ ਸੀ, ਕਦੇ 150 ਦਿਨਾਂ ਤੋਂ ਵੱਧ ਵਿਹਲਾ ਤਾਂ ਨਹੀਂ ਰਹਿ ਗਿਆ, ਜਾਂ ਉਹ ਜੇ ਵਿਹਲਾ ਸੀਗਾ ਉਸ ਸਮੇਂ ਦੌਰਾਨ ਉਹਨੇ ਕੰਮ ਤਾਂ ਨਹੀਂ ਕੀਤਾ। ਸੋ ਉਹ ਸਾਰੀਆਂ ਕੰਡੀਸ਼ਨਸ ਨੇ ਹੁਣ ਜਦੋਂ ਉਹਨਾਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰਨਾ ਤਾਂ ਲਾਗੂ ਹੋਣਗੀਆਂ, ਕਿਉਂਕਿ ਜੇ ਹੁਣ ਰਿਫਿਊਜ਼ਲ ਹੋ ਜਾਂਦਾ ਤਾਂ ਲੈਕ ਆਫ ਗਾਈਡਲਾਈਨਸ ਜਾਂ ਲੈਕ ਆਫ ਜਿਹੜਾ ਪ੍ਰੋਸੀਜਰਲ ਫੇਅਰਨੈਸ ਹੈ ਉਹਦੇ ਕਰਕੇ ਕੇਸ ਅਦਾਲਤ 'ਚ ਵੀ ਨਹੀਂ ਜਿੱਤਿਆ ਜਾਊਗਾ ਹੁਣ, ਕਿਉਂਕਿ ਉਹਨੂੰ ਬਹੁਤ ਜ਼ਿਆਦਾ ਕਲੀਅਰ ਕਰਤਾ। ਪਹਿਲਾਂ ਮੈਂ ਕਿੰਨੀਆਂ ਅਪੀਲਸ ਲੜੀਆਂ ਨੇ ਮਾਮਲੇ ਦੇ ਉੱਤੇ ਕਿ ਜਿੱਥੇ ਗਾਈਡਲਾਈਨ ਕਲੀਅਰ ਨਹੀਂ ਹੁੰਦੀ ਸੀ ਉਹਨੇ ਰਿਫਿਊਜ਼ ਕਰਤਾ, ਕਿਉਂਕਿ ਜਿਹੜਾ ਡਿਸੀਜਨ ਹੈ ਉਹ ਪ੍ਰੋਸੀਜਰਲੀ ਫੇਅਰ ਹੋਣਾ ਚਾਹੀਦਾ, ਤੇ ਦੂਜਾ ਉਹ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਨੂੰ ਅਡੇਅਰ ਕਰਨਾ ਹੋਣਾ ਚਾਹੀਦਾ। ਹੁਣ ਜੇ ਆਫੀਸਰ ਕੋਲ ਗਾਈਡਲਾਈਨ ਨਹੀਂ, ਉਹਨੇ ਕਿਹੜੇ ਮੁੱਦੇ ਤੇ ਰਿਫਿਊਜ਼ ਕਰਤਾ, ਤੇ ਉਹਨੂੰ ਕੋਰਟ 'ਚ ਸਟੈਂਡ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਸੀ। ਪਰ ਹੁਣ ਜਦੋਂ ਗਾਈਡਲਾਈਨਸ ਇਸ਼ੂ ਹੋ ਗਈਆਂ ਤਾਂ ਉਹ ਕੇਸ ਨੂੰ ਜਿੱਤਣਾ ਬਹੁਤ ਮੁਸ਼ਕਲ ਹੈ। ਸੋ ਜਦੋਂ ਵੀ ਕੋਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਪਲਾਈ ਕਰ ਰਿਹਾ ਤਾਂ ਮੇਕ ਸ਼ੋਰ ਕਰੇ ਕਿ ਇੱਕ ਕਾਨੂੰਨ ਦੇ ਜਾਣਕਾਰ ਨਾਲ ਸਲਾਹ ਕਰਕੇ ਉਹ ਅਪਲਾਈ ਕਰੇ, ਕਿਉਂਕਿ ਵਨਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਹੈ। ਜੇ ਤੁਸੀਂ ਇੱਕ ਵਾਰੀ ਲੂਜ਼ ਕਰ ਲਿਆ ਤਾਂ ਕਈ ਇਹੋ ਜਿਹੇ ਸਰਕਮਸਟੈਂਸਿਸ ਨੇ ਦੁਬਾਰਾ ਤੁਹਾਨੂੰ ਮਿਲ ਹੀ ਨਹੀਂ ਸਕਦਾ ਹੈਗਾ। ਸੋ ਤੁਹਾਡੀ ਜੋ ਪੜ੍ਹਾਈ ਵੀ ਕੀਤੀ ਹੈ ਜਾਂ ਪੈਸੇ ਖਰਚ ਆਏ ਨੇ ਉਹ ਕਿਸੇ ਕੰਮ ਨਹੀਂ ਆਉਣਗੇ।
ਕੱਲ ਕੈਮਲੂਪ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਾਊਨ ਹਾਲ ਮੀਟਿੰਗ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਕਾਫੀ ਮੁੱਦੇ ਉਠਾਏ, ਕਾਫੀ ਹੱਲਾ ਗੁੱਲਾ ਵੀ ਉਹਨਾਂ ਨੇ ਕੀਤਾ। ਸੋ ਕਾਫੀ ਉਹਨਾਂ ਦੇ ਇਸ਼ੂਜ਼ ਨੇ ਜਿਹੜੇ ਉਹ ਗੱਲ ਕਰਦੇ ਨੇ। ਜਦੋਂ ਪਿਛਲੀ ਵਾਰੀ ਕੰਜ਼ਰਵੇਟਿਵ ਸਰਕਾਰ ਸੀਗੀ ਉਦੋਂ ਵੀ ਜਿੱਥੇ ਜੇਸਨ ਕੈਨੀ ਜਾਂਦੇ ਸੀ ਇਹਨਾਂ ਦੇ ਮੁੱਦੇ ਉਦੋਂ ਵੀ ਉੱਠਦੇ ਰਹੇ ਸਨ। ਕੁਛ ਹੋਰ ਕਹਿਣਾ ਚਾਹੋ ਇਸ ਦੇ ਬਾਰੇ 'ਚ?
ਇਸ਼ੂ ਜਿਹੜਾ ਹੈਗਾ ਅਗਰਵਾਲ ਸਾਹਿਬ, ਉਹ ਇਹ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਜੀ, ਉਹ ਇਹ ਸਮਝਦੇ ਆ ਕਿ ਜੇ ਉਹ ਇੱਥੇ ਆ ਗਏ ਤਾਂ ਉਹ ਪਰਮਾਨੈਂਟ ਹੋ ਜਾਣਗੇ, ਪਰ ਸਰਕਾਰ ਦੀ ਇਹੋ ਜਿਹੀ ਕੋਈ ਪਾਲਿਸੀ ਨਹੀਂ ਹੈਗੀ ਹੈ।
ਜਿਹੜਾ ਸਰਕਾਰ ਦੀ ਕੋਈ ਟੈਨਸ਼ਨ ਨਹੀਂ ਕਿ ਜਿਹੜੇ ਇੱਥੇ ਆ ਗਏ ਉਹਨਾਂ ਨੂੰ ਅਸੀਂ ਪੱਕੇ ਕਰਨਾ ਹੀ ਕਰਨਾ, ਪਰ ਜਿਹੜਾ ਆਉਂਦਾ ਉਹਦੀ ਇਹੀ ਟੈਨਸ਼ਨ ਹੈ ਵੀ ਅਸੀਂ ਇੱਥੇ ਪਹੁੰਚ ਗਏ ਹੁਣ ਪੱਕਾ ਹੋ ਕੇ ਜਾਣਾ।
ਬਿਲਕੁਲ ਸਹੀ, ਪਰ ਜਿਹਨੇ ਪੱਕਾ ਹੋਣਾ ਉਹਦੇ ਲਈ ਇੱਕ ਵੱਖਰਾ ਕਾਨੂੰਨ ਹੈ, ਜਿਹਨੇ ਪੜ੍ਹਨਾ ਹੋਣਾ ਉਹਦੇ ਲਈ ਵੱਖਰਾ ਕਾਨੂੰਨ ਹੈ। ਸੋ ਜੇ ਤੁਸੀਂ ਪੜ੍ਹ ਲਏ ਉਹ ਤੋਂ ਬਾਅਦ ਤੁਸੀਂ ਸਟੈਂਡਰਡ ਮੀਟ ਕਰਨਾ, ਕ੍ਰਾਈਟੀਰੀਆ ਮੀਟ ਕਰਨਾ, ਤਾਂ ਹੀ ਪੱਕੇ ਹੋ ਸਕੋਗੇ ਨਾ ਜੀ। ਸੋ ਇਹ ਜਿਹੜਾ ਕਈ ਵਾਰੀ ਲੋਕ ਇਹਨੂੰ ਪ੍ਰਿਵਲੇਜ ਜਾਂ ਰਾਈਟ ਸਮਝ ਲੈਂਦੇ ਨੇ ਕਿ ਹੁਣ ਮੈਂ ਸਟੱਡੀ ਪਰਮਿਟ ਮੈਨੂੰ ਮਿਲ ਗਿਆ, ਹੁਣ ਮੈਂ ਪੱਕਾ ਹੋ ਜਾਣਾ, ਪਰ ਤੁਸੀਂ ਸਰਟਨ ਕੰਡੀਸ਼ਨਸ ਮੀਟ ਕਰਨੀਆਂ ਨੇ ਤਾਂ ਹੀ ਤੁਸੀਂ ਪਰਮਾਨੈਂਟ ਹੋ ਸਕਦੇ ਹੋ। ਹਾਂਜੀ, ਜਿਵੇਂ ਕਈ ਇਸ਼ੂਜ਼ ਹੈਗੇ ਨੇ, ਉਹ ਇਸ਼ੂਜ਼ ਕੀ ਨੇ ਕਿ ਜੇ ਇੰਟੈਂਟ ਨੂੰ ਕਾਨੂੰਨ 'ਚ ਇਨਕਲੂਡ ਕਰ ਦਿੱਤਾ ਜਾਵੇ ਵੀ ਭਾਈ ਤੂੰ ਇਹ ਦੱਸ ਤੂੰ ਪੱਕਾ ਹੋਣਾ ਕਿ ਨਹੀਂ ਪੱਕਾ ਹੋਣਾ ਜਦੋਂ ਉਹਨੇ ਸਟੱਡੀ ਪਰਮਿਟ ਲੈਣਾ। ਜੇ ਤਾਂ ਉਹ ਕਹਿੰਦਾ ਹਾਂਜੀ ਮੈਂ ਪਰਮਾਨੈਂਟ ਹੋਣਾ, ਤਾਂ ਫਿਰ ਉਹਦੇ ਸਾਰੇ ਸਟੈਂਡਰਡ ਪਹਿਲਾਂ ਦੇਖੇ ਜਾਣ ਕਿ ਇਹ ਪਰਮਾਨੈਂਟ ਹੋ ਵੀ ਪਾਊਗਾ ਕਿ ਨਹੀਂ ਪਾਊਗਾ, ਫਿਰ ਤਾਂ ਉਹਨਾਂ ਲੋਕਾਂ ਨੂੰ ਬੁਲਾਇਆ ਜਾਵੇ। ਜੇ ਕਾਨੂੰਨ 'ਚ ਇੰਟੈਂਟ ਨੂੰ ਇਨਕਲੂਡ ਕੀਤਾ ਜਾਵੇ ਮੈਂ ਨਹੀਂ ਪਰਮਾਨੈਂਟ ਹੋਣਾ, ਤੇ ਫਿਰ ਹੁਣ ਜਿਵੇਂ ਆਪਾਂ ਐਗਜ਼ਾਮਪਲ ਲਈਏ ਕਿ ਕਈ ਇਹੋ ਜਿਹੇ ਸਕੂਲ ਕਾਲਜਸ ਹੈਗੇ ਆ ਜਿੱਥੇ ਤੁਸੀਂ ਪੜ੍ਹ ਕੇ ਤੇ ਮੁੜ ਕੇ ਤੁਹਾਨੂੰ ਵਰਕ ਪਰਮਿਟ ਹੀ ਨਹੀਂ ਮਿਲਣਾ। ਜੇ ਗਰੇਵਾਲ ਸਾਹਿਬ ਨੂੰ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਤੇ ਫਿਰ ਤੁਸੀਂ ਪਰਮਾਨੈਂਟ ਕਿਵੇਂ ਹੋ ਜਾਓਗੇ? ਸੋ ਫਿਰ ਉਹਨਾਂ ਨੂੰ ਆਉਣ ਕਿਉਂ ਦਿੱਤਾ ਜਾਵੇ? ਸੋ ਇਹ ਕਈ ਚੀਜ਼ਾਂ ਨੇ ਜਿਹਦੇ ਉੱਤੇ ਅਗਲੀਆਂ ਸਰਕਾਰਾਂ ਨੂੰ ਵੀ ਇਹਦੇ ਧਿਆਨ ਦੇਣਾ ਪੈਣਾ।
ਸੋ ਇਹਦੇ ਵਾਸਤੇ ਐਕਸਪਰਟ ਸਲਾਹ ਲੈਣ ਦੇ ਲਈ ਤੁਸੀਂ ਗੁਰਪ੍ਰੀਤ ਖਹਿਰਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ। CWC ਇਮੀਗ੍ਰੇਸ਼ਨ ਤੋਂ ਨੰਬਰ ਦੇ ਦਿਓ ਜੀ ਆਪਣਾ,
905-670-4444-9054-4444।
ਥੈਂਕ ਯੂ ਸੋ ਮਚ,
ਧੰਨਵਾਦ
ਧੰਨਵਾਦ। ਪ੍ਰੋਮੋ ਕੋਡ ਸਰ ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਸਮਾਂ ਲਗਭਗ ਸਮਾਪਤ ਹੋ ਵਾਲਾ। ਪੇਸ਼ ਕਿਚਨ ਕੈਬਨਿਟ ਦਾ ਮੈਂ ਨੰਬਰ ਦੇਣਾ ਚਾਹਾਂਗਾ, ਤੁਸੀਂ ਬਿਕਰਮਜੀਤ ਸਿੰਘ ਹੋਣਾ ਨਾਲ ਸੰਪਰਕ ਕਰ ਲੈਣਾ 416-200-0931 ਦੇ ਉੱਤੇ। ਕਿਚਨ ਕੈਬਨਿਟਸ ਬਣਵਾਉਣੀਆਂ ਨੇ ਜਾਂ ਫਿਰ ਤੁਸੀਂ ਗ੍ਰੇਨਾਈਟ ਕਾਊਂਟਰ ਟੋਪਸ ਵਗੈਰਾ ਲਗਵਾਉਣੇ ਨੇ ਤਾਂ ਹਜ਼ਾਰਾਂ ਹੀ ਸਟਾਈਲ ਦੇ ਡਿਫਰੈਂਟ ਡਿਫਰੈਂਟ ਸਟਾਈਲ ਦੇ ਤੁਸੀਂ ਇਹਨਾਂ ਪਾਸੋਂ ਕਾਊਂਟਰ ਟੋਪ ਵਗੈਰਾ ਲਗਵਾ ਸਕਦੇ ਹੋ। ਕੰਸਟਰਕਸ਼ਨ ਦਾ ਕੋਈ ਕੰਮ ਹੈ ਉਹਦੇ ਲਈ ਤੁਹਾਨੂੰ ਸਲਾਹ ਮਸ਼ਵਰਾ ਚਾਹੀਦਾ ਹੈ, 416-200-0931 ਦੇ ਉੱਤੇ ਤੁਸੀਂ ਕਾਲ ਕਰ ਰਹੀ ਹੈ ਪੀਅਰਸਨ ਕਿਚਨ ਕੈਬਨਿਟ ਤੋਂ। ਆਵਰ ਹੋਮ ਐਂਡ ਅਪਲਾਈਸਿਸ ਤੇ ਤੁਸੀਂ ਪਹੁੰਚਣਾ ਹੈ। 20,000 ਸਕੇਅਰ ਫੁੱਟ ਦਾ ਵੱਡਾ ਇਹਨਾਂ ਦਾ ਸਟੋਰ ਹੈ, 44 ਫੈਸਕਨ ਡਰਾਈਵ ਦੇ ਉੱਤੇ, ਪੀਅਰਸਨ ਇੰਟਰਨੈਸ਼ਨਲ ਦੇ ਬਿਲਕੁਲ ਏਅਰਪੋਰਟ ਦੇ ਲਾਗੇ। 416-790-0877 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ, ਆਵਰ ਹੋਮ ਐਂਡ ਅਪਲਾਈਸਿਸ। ਅਤੇ ਇਸ ਦੇ ਨਾਲ ਦੱਸਦਾ ਹੈ ਕਿ ਸੋਨੀਆ ਢਿੱਲੋਂ ਜੀ ਮੌਰਗੇਜ ਇੰਡਸਟਰੀ ਦੇ ਵਿੱਚ ਦੀਆਂ ਨਾਮਵਰ ਹਸਤੀਆਂ ਵਿੱਚੋਂ ਇੱਕ ਨਾਮ ਹੈ ਸੋਨੀਆ ਢਿੱਲੋਂ ਦਾ। ਸੋਨੀਆ ਢਿੱਲੋਂ ਦਾ ਨੰਬਰ ਹੈ 647-308-1255, 647-308-1255 ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ ਮੌਰਗੇਜ ਦੇ ਲਈ। jagaujla.com jagaujla ਹੋਣਾ ਦੀ ਵੈਬਸਾਈਟ ਹੈ, ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ jagaujla ਦੀਆਂ ਕਿਹੜੀਆਂ ਲੇਟੈਸਟ ਪ੍ਰੋਪਰਟੀਜ਼ ਨੇ, ਉਹਨਾਂ ਦੀਆਂ ਪੂਰੀਆਂ ਤੁਸੀਂ ਦੇਖ ਸਕਦੇ ਹੋ ਵਰਚੁਅਲ ਟੂਰ 'ਤੇ ਫੋਟੋਜ਼। jagaujla.com ਵੱਲੋਂ ਵੀ ਸਾਡਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ। ਪੀਟਰ ਬੈਲਟ ਦੇ ਟਰੱਕ ਖਰੀਦਣਾ ਚਾਹੁੰਦੇ ਹੋ ਤਾਂ ਸਿਰਫ 5 ਟਰੱਕ ਇਹਨਾਂ ਪਾਸ ਆਏ ਨੇ, ਨੰਬਰ ਨੋਟ ਕਰ ਲਓ 905-440-0000, 905-440-0000। 800,000 ਚੱਲੇ ਹੋਏ ਨੇ, 2 ਮਿਲੀਅਨ ਤੱਕ ਇਹਨਾਂ ਦੀ ਵਾਰੰਟੀ ਹੈ। 905-440-0000 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਪੀਟਰ ਬੈਲਟ ਦੇ ਟਰੱਕ ਖਰੀਦਣ ਦੇ ਲਈ। ਦੇਵਾ ਗਿਆ, ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
Inspired by the past, informed by the present, and aspiring towards the future, introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. 4 pixelated glass block mountains with a central courtyard and 200,000 square feet of luxury retail. Be part of the most talked about project in Toronto. Homes starting from the mid-700s. Register now for priority access. KingToronto.com.
ਜਿੰਨਾ ਵੀ ਸੋਹਣਾ ਹੋਵੇ। ਥੋੜੀ ਬਿਨਾ ਨਹੀਂ ਹੂੰ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਕਸਟਮਰਸ ਦਾ ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ ਜੇ ਕਿਸੇ ਕਾਰਨ ਇਹ ਸੇਲ ਨੂੰ ਮਿਸ ਕਰ ਗਏ ਹੋ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਡੀ ਫਰਨੀਚਰ 4 ਸਾਲ ਬਿਨਾਂ ਵਿਆਜ ਤੇ ਫਾਈਨੈਂਸਿੰਗ ਵੀ ਕਰਨਗੇ 142 ਕੈਨੇਡੀ ਰੋਡ ਸਾਊਥ ਜਾਂ 74 ਡੈਵਨ ਰੋਡ ਬ੍ਰੈਂਪਟਨ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 905-874-7171 9058747171 ਸੋਡੀ ਫਰਨੀਚਰ
ਤਿੰਨ ਲੋਕੇਸ਼ਨ ਤੇ ਗ੍ਰੋਸਰੀ ਦੀਆਂ ਉੱਤਮ ਸੇਵਾਵਾਂ ਦੇ ਰਹੀ ਸਬਜ਼ੀ ਮੰਡੀ ਦੀ ਚੌਥੀ ਲੋਕੇਸ਼ਨ ਮਿਸਿਸਾਗਾ ਵਿੱਚ ਕ੍ਰੈਡਿਟ ਨਿਊ ਤੇ ਬ੍ਰਿਸਟਲ ਰੋਡ ਦੇ ਕਾਰਨਰ ਤੇ ਖੁੱਲ ਚੁੱਕੀ ਹੈ ਹਰੀਆਂ ਤਾਜ਼ੀਆਂ ਸਬਜ਼ੀਆਂ ਫਲ ਨਿਯਮਿਤ ਬੇਕਰੀ ਤੇ ਗ੍ਰੋਸਰੀ ਦੀਆਂ ਹਰ ਤਰ੍ਹਾਂ ਦੀਆਂ ਵਸਤਾਂ ਦੀ ਖਰੀਦਦਾਰੀ ਦੇ ਨਾਲ ਨਾਲ ਇਹਨਾਂ ਦੇ ਰੈਸਟੋਰੈਂਟ ਦੇ ਅੰਦਰ ਬੈਠ ਕੇ ਖਾਣਾ ਵੀ ਖਾ ਸਕਦੇ ਹੋ ਕੈਟਰਿੰਗ ਦਾ ਖਾਸ ਪ੍ਰਬੰਧ ਗ੍ਰੈਂਡ ਓਪਨਿੰਗ ਸੇਲ ਦੀਆਂ ਘੱਟੋ ਘੱਟ ਕੀਮਤਾਂ ਦਾ ਫਾਇਦਾ ਲੈਣ ਦੇ ਲਈ ਅੱਜ ਹੀ ਪਹੁੰਚੋ 1525 ਬ੍ਰਿਸਟਲ ਰੋਡ ਵੈਸਟ ਫੋਨ ਨੰਬਰ 905-560-6999 9055676999
Inspired by the past, informed by the present, and aspiring towards the future. Introducing King Toronto, the most innovative and exciting new mixed-use development in the heart of the entertainment district. A collaboration between Westbank, developer of Shangri-La Toronto, and global architectural innovator Bjarke Ingels Group. Four pixelated glass.